गुरु इतिहास और सतगुरु की कृपा नाल फिर कीर्तन सरवण किया। बड़े प्यार नाल शब्द पढ़िया जा रहा कि बिन नावें जग कमला फिरै, नाम तो बिना मनुख नू जीवन की सूझ नहीं। खैर, जो आपां लड़ीवार गुरदेव दे पवित्र बचन विचार रहे हां, अज गुरु पंचम पिता जी दे उचारण किए हुए सलोक सहस्कृति विचों सलोक नंबर 7 और 61 आप जी ने सरवण किया है। धन गुरु ग्रंथ साहिब कृपा करन, आप ही बख्श करके अंदर दी एकाग्रता बख्श, टिकाओ बख्श के इन्हां पावन पवित्र बचना दी विचार करा लें। साहिब श्री गुरु पंचम पिता महाराज जी ने अज दे पहले श्लोक विच जिहड़ा बचन किया, महाराज किन्ने ने आम तौर से कि दुनिया अंदर की तकनी आ, एक ता ओ इंसान ने जो कुछ उन्हां दे अपने पेट विच, जो उन्हां दे मन विच, जो उन्हां दे हिरदे विच, ओ कुछ ही ओ संसार दे विच अपने आप विच प्रगट कर देंदे। ते एक ओ ने जिहड़े मन विच कुछ रखदे ने ते जबान तो कुछ होर कहिंदे ने। ते धन गुरु पंचम पिता कहन लगे, जिहड़े रब दे प्यारे संत जाने गुरमुख जाने ਉਹ ਇਹੋ ਜਿਹਾ ਲੋਕਾਂ ਤੋਂ ਸੁਚੇਤ ਰਹਿੰਦੇ ਨੇ ਜਿਹੜੇ ਪੇਟ ਵਿੱਚ ਅੰਦਰ ਹਿਰਦੇ ਵਿੱਚ ਤਾਂ ਵੈਰ ਦੀ ਭਾਵਨਾ ਰੱਖਦੇ ਨੇ ਤੇ ਉੱਤੋਂ ਝੁਕ ਝੁਕ ਕੇ ਪੈਰਾਂ ਨੂੰ ਹੱਥ ਲਾਉਂਦੇ ਨੇ, ਜ਼ਬਾਨ ਨਾਲ ਮਿੱਠੀਆਂ ਬਾਤਾਂ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਿੱਖਾ ਇਹੋ ਜਿਹੇ ਬੰਦੇ ਤੇ ਬਿਲਕੁਲ ਯਕੀਨ ਨਾ ਕਰੀ ਜਿਹੜਾ ਅੰਦਰੋਂ ਕੁਝ ਤੇ ਬਾਹਰੋਂ ਕੁਝ ਹੋਵੇ। ਉਹ ਕੀ ਪਤਾ ਕਿ ਵੈਰ ਹਿਰਦੇ ਵਿੱਚ ਰੱਖ ਕੇ ਕਿੱਥੇ ਧੋਖਾ ਦੇ ਜਾਣ, ਬਾਹਰੋਂ ਝੁਕਣ ਦਾ ਫਿਰ ਕੋਈ ਅਰਥ ਨਹੀਂ। दूसरे श्लोक विच क्या, तेरा ए शरीर ए सुंदर काया दिन रात छिजदी पई है, कभी सोचिया कि हर रोज तेरे श्वासां दे अंदर घाटा पिया पैंदा। ते गुरु ग्रंथ साहिब दी बाणी विचों जदों असीं इहदी विचार करने हां ते गुरु पंचम पिता जी ने बाणी विच कहा, कहन लगे जिहड़ा मन विच होर रखदा है बाहरों कुछ होर कहिंदा है, गुरु ग्रंथ साहिब जी ने उहनां नूं कच्चे बंदिया दे नाल तुलना दित्ती। कच दर हुंदा है झूठ, कच दर ते जिन्ने बिनस जाणा है। बाबा फरीद साहिब दा पावन पवित्र शब्द आउंदा है, चार शब्द ने श्लोकां तो बिना बाबा फरीद जी दे, ते बचन उन्हां दा आउंदा है जिलो मुहब्बत जिन सही सच्चिया। जिहड़े दिल तो मुहब्बत करन भावें गुरु नाल करदे ने भावें ओह गुरसिखां नाल करदे ने, जे तां दिल तो मुहब्बत करने ते सच्चा है। साहब कहन लगे, दिलो मोहब्बत जिन सही सच्चिया, जिन मन होर मुख होर से कांडे कच्चिया। जिहड़े मन विच कुछ रखदे ने ते ज़बान तो कुछ कहिंदे ने ओह कच्चे ने, कच्चे बंदे नूं किते टोई। साहब यही कारण धन गुरु ग्रंथ साहिब दी बाणी ने लिहाज किसे दा नहीं कीता। भावें कोई एक कथा असीं करने आ ना ते धन गुरु ग्रंथ साहिब इक बचन कहिंदे ने, कहन लगे सजना तू दुनिया नूं तां उपदेश देना पर एक गल चेते रखी, जे जबान तेरी विच भी गुरु की बाणी होवे, लोकां नूं कहन लग्या तू नाम की गल करें, बाणी की गल करें, सिक्खी की रहत की गल करें, तू कह पंज बाणियां दा नित नेम करो, गुरु ग्रंथ साहिब की बाणी पढ़ो, रहतां विच परपक रहो, करहतां तो बच के रहो, ते दुनिया नूं इह कह ते आप सारियां करहतां करदा होवे, आप नशा भी पींदा होवे, आप कभी गुरु ग्रंथ साहिब की बाणी कभी नितनेम ना करें, ते याद रखी तू भी कच्चा है। ठीक है जबान तो बाणी दियां गल्लां करना पर हिरदा तां ओह नहीं जो कुछ गुरु कहिंदा पिया। सतगुरु ने इहो जिहा लोकां नूं बाणी विच क्या, कहन लगे रहत अवर कच अवर कमावत, रहत कुझ अंदर कुझ कमांदा कुझ ते है, रहत अवर कच अवर कमावत मन नहीं प्रीत, मुखो गंड लावत जिन मन होर मुख होर। मन नहीं प्रीत, हिरदे विच कोई प्रेम नहीं गुरु नाल, मुखो गंड लावत केवल जबान नाल बोल के कहना कि गुरु नूं प्रीत करो, की तू कच्चा नहीं, ਕਮਾਲ ਦੀ ਗੱਲ ਹਜ਼ੂਰ ਨੇ ਅੰਦਰੋਂ ਧੁਰ ਹਿਰਦੇ ਦੇ ਵਿੱਚੋਂ ਗੱਲ ਕਹੀ ਰਹਿਤ ਅਵਰ ਕਚ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਦਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਤੇ ਕਹਿਣ ਲੱਗੇ ਅਵਰ ਉਪਦੇਸ਼ ਹੈ ਆਪ ਨਾ ਕਰੇ ਤੇਰਾ ਪਤਾ ਸਜਾ ਕੀ ਆਵਤ ਜਾਵਤ ਜਨਮ ਅਮਰ ਹੈ ਆਉਂਦਾ ਰਹੇਗਾ ਜਾਂਦਾ ਰਹੇਗਾ ਜੰਮਦਾ ਰਹੇਗਾ ਮਰਦਾ ਰਹੇਗਾ ਜੇ ਜ਼ਬਾਨ ਤੋਂ ਕੁਝ ਕਹਿ ਤੇ ਅੰਦਰ ਕੁਝ ਹੋਰ ਰੱਖ ਕੇ ਬੈਠਾ ਹੁਣ ਸਤਿਗੁਰੂ ਕੀ ਬਾਣੀ ਜਦੋਂ ਅਸੀਂ ਪੜ੍ਹਨੇ ਹੁਣ ਕਈ ਵਾਰੀ ਬੰਦੇ ਝੁਕਦੇ ਨੇ ਜਿਹੜਾ ਹਜ਼ੂਰ ਨੇ ਬਚਨ ਕਿਹਾ ਦਿਲ ਵਿੱਚ ਕੁਝ ਰੱਖਣਾ ਤੇ ਐਵੇਂ ਝੁਕੀ ਜਾਣਾ ਪਖੰਡ ਕਰਕੇ ਚੇਤੇ ਰੱਖੋ ਗੁਰੂ ਨੂੰ ਭਾਉਂਦਾ ਨਹੀਂ ਹੁਣ ਸਟੇਜ ਤੇ ਬੈਠੇ ਕਈ ਜਾਣਾ ਸਾਧ ਸੰਗਤ ਜੀ ਅਸੀਂ ਤੁਹਾਡੇ ਚਰਨਾਂ ਦੀ ਧੂੜ ਹਾਂ ਸਾਰੇ ਅਕਸਰ ਕਹਿੰਦੇ ਨੇ ਅਸੀਂ ਤੁਹਾਡੇ ਚਰਨਾਂ ਦੀ ਖਾਕ ਹਾਂ ਤੇ ਅਸਲ ਵਿੱਚ ਇਹ ਵੀ ਇੱਕ ਹਉਮੈ ਦੀ ਬੋ ਹੁੰਦੀ ਏ ਲੋਕ ਕਹਿਣ ਕੇ ਵਾਕਈ ਇਹ ਬੰਦਾ ਸਭ ਦੇ ਚਰਨਾਂ ਦੀ ਧੂੜ ਏ ਲੋਕ ਮੰਨਣ ਇਹਦੇ ਅੰਦਰ ਨਿਮਰਤਾ ਨਹੀਂ ਪਿਆਰਿਆ ਜਿਹਦੇ ਅੰਦਰ ਹੈ ਉਹਨੂੰ ਕਹਿਣ ਦੀ ਲੋੜ ਨਹੀਂ ਜਿਸ ਫੁੱਲ ਅੰਦਰ ਰੱਬ ਨੇ ਮਹਿਕ ਪੈਦਾ ਕਰ ਦਿੱਤੀ ਨਾ ਭਵਰਿਆਂ ਨੂੰ ਸੰਦੇਸ਼ ਦੇ ਕੇ ਚਿੱਠੀਆਂ ਪਾ ਕੇ ਬੁਲਾਉਣ ਦੀ ਲੋੜ ਨਹੀਂ ਮਹਿਕ ਹੋਵੇ ਤੇ ਭਵਰੇ ਆਪਣੇ ਆਪ ਹੀ ਆ ਜਾਂਦੇ ਸਤਿਗੁਰੂ ਕਹਿੰਦੇ ਨੇ ਕਿਤੇ ਵੀ ਬਿਰਤੀ ਨਾ ਰੱਖੀ ਅੰਦਰ ਕੁਝ ਹੋਵੇ ਜ਼ਬਾਨ ਤੋਂ ਕੁਝ ਹੋਵੇ ਹੁਣ ਅਸੀਂ ਸਿਜਦੇ ਕਰਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਝੁਕਨੇ ਆ ਗੁਰਮੁਖ ਪਿਆਰਾ ਕੋਈ ਮਿਲ ਜਾਏ ਆਪਾਂ ਝੁਕਨੇ ਆ ਪਰ ਜੇ ਪਿਆਰੇ ਉਹ ਹਿਰਦੇ ਵਿੱਚ ਵਹਿਰ ਹੈ ਨਾ ਉੱਤੋਂ ਮਿੱਠੀਆਂ ਮਿੱਠੀਆਂ ਬਾਤਾਂ ਕਰਨੇ ਆ ਕਿਸੇ ਅਰਥ ਨਹੀਂ ਸਤਿਗੁਰੂ ਕੀ ਬਾਣੀ ਵਿੱਚ ਇੱਕ ਬਚਨ ਆਇਆ ਆਸਾ ਦੀਵਾਰ ਦੇ ਅੰਦਰ ਛਲੋ ਕੇ ਮੇਰੇ ਗੁਰੂ ਨਾਨਕ ਸਾਹਿਬ ਦਾ ਤੁਹਾਨੂੰ ਸਭ ਨੂੰ ਚੇਤੇ ਹੋਣਾ ਸਤਿਗੁਰੂ ਨੇ ਇੱਕੋ ਸਲੋਕ ਵਿੱਚ ਕਈ ਸਵਾਲ ਕਰਕੇ ਉੱਤਰ ਦੇ ਦਿੱਤਾ ਕਹਿਣ ਲੱਗੇ ਸਿਮਲ ਰੁੱਖ ਸਰਾਏ ਰਾਹ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਕਿੱਤ ਹੁਣ ਇਹਦੇ ਅਰਥ ਕਦੀ ਕਰੀਏ ਸਿਮਲ ਰੁੱਖ ਸਰਾਏ ਰਾਹ ਸਰਾਏ ਰਾਹ ਦਾ ਅਰਥ ਹੁੰਦਾ ਬਹੁਤ ਉੱਚਾ ਬਹੁਤ ਵੱਡਾ ਮੋਟਾ ਕਹਿਣ ਲੱਗੇ ਸਿਮਲ ਰੁੱਖ ਸਰਾਏ ਰਾਹ ਸਿਮਲ ਦਾ ਰੁੱਖ ਬੜਾ ਉੱਚਾ ਹੈ ਅਤ ਦੀਰਘ ਅਤ ਮੁੱਚ ਬੜਾ ਉੱਚਾ ਹੈ ਮੋਟਾ ਵੀ ਏ ਓਏ ਜੋ ਆਵੇ ਆਸ ਕਰ ਇਹਦਾ ਅਰਥ ਕਦੀ ਸੋਚੀ ਇਸ ਦੇ ਵੱਡੇ ਦੀਆਂ ਗੱਲਾਂ ਤੇ ਕਰਨਾ ਕਿ ਸਿਮਲ ਦਾ ਰੁੱਖ ਬੜਾ ਵੱਡਾ ਹੈ ਤੇ ਜਿਹੜੇ ਪੰਛੀ ਇਹਦੇ ਤੇ ਆਸ ਕਰਕੇ ਆਉਂਦੇ ਨੇ ਉਹ ਫਿਰ ਨਿਰਾਸ਼ ਤੋਂ ਵਾਪਸ ਜਾਂਦੇ ਓਏ ਜੋ ਆਵੇ ਆਸ ਕਰ ਜਿਹੜੇ ਪੰਛੀ ਆਸ ਕਰਕੇ ਆ ਜਾਂਦੇ ਨੇ ਸਾਹਿਬ ਕਹਿਣ ਲੱਗੇ ਫਿਰ ਨਿਰਾਸ਼ਤਾ ਕਿਉਂ ਉਹਨਾਂ ਦੇ ਪੱਲੇ ਪੈਂਦੀ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੋ ਆਵੇ ਆਸ ਕਰ ਜਾਏ ਨਿਰਾਸ਼ੇ ਚਿੱਤ ਸਾਹਿਬ ਕਹਿੰਦੇ ਨੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਤੇ ਇਹਨਾਂ ਵੱਡੇ ਹੋਣ ਦਾ ਕੀ ਲਾਭ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਕਹਿਣ ਲੱਗੇ ਅਸਲ ਵਿੱਚ ਸਾਰੀਆਂ ਚੰਗਿਆਈਆਂ ਦਾ ਤੱਤ ਕਿ ਨਿਮਰਤਾ ਆ ਜਾਣੀ ਚੁੱਕ ਜਾਣਾ ਹੁਣ ਫਿਰ ਅੱਗੇ ਜਿਹੜਾ ਸਤਿਗੁਰੂ ਨੇ ਸਲੋਕ ਨੂੰ ਖੋਲਿਆ ਨਾ ਕਮਾਲ ਕਰ ਦਿੱਤੀ ਹੁਣ ਜੇ ਇਕੱਲੇ ਝੁਕੀ ਜਾਈਏ ਜੀ ਇਹ ਬੜਾ ਗੁਰਮੁਖ ਹੈ ਜੀ ਇਹਦੇ ਅੰਦਰ ਬੜੀ ਨਿਮਰਤਾ ਸਾਹਿਬ ਨੇ ਅਗਲੀ ਗੱਲ ਕਹੀ ਕਹਿਣ ਲੱਗੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਆਪਣੀ ਖਾਤਰ ਤਾਂ ਹਰ ਇੱਕ ਦੇ ਪੈਰਾਂ ਵਿੱਚ ਜਾ ਕੇ ਡਿੱਗਦਾ ਸਵਾਦ ਤਾਂ ਜੇ ਕਿਸੇ ਦੂਜੇ ਦੀ ਖਾਤਰ ਕਿਸੇ ਦੇ ਪੈਰਾਂ ਵਿੱਚ ਜਾ ਕੇ ਡਿੱਗ ਪੈਣ ਉਦਾਹਰਣ ਦੇ ਤੌਰ ਤੇ ਸਿੱਖ ਗੁਰੂ ਕੋਲੋਂ ਦਾਤ ਮੰਗਦਾ ਚਰਨਾਂ ਵਿੱਚ ਦੇਖ ਕੇ ਸਤਿਗੁਰੂ ਮੈਨੂੰ ਪੁੱਤਰ ਦੀ ਦਾਤ ਦੇਈ ਇਹਦੇ ਅਰਥ ਕੀ ਨੇ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਹੁਣ ਅਸੀਂ ਮੰਗਣੇ ਆ ਪੁੱਤਰ ਦੀ ਦਾਤ ਦਈ ਦੁੱਧ ਦਈ ਦੌਲਤ ਦਈ ਸੁੱਖ ਦਈ ਆਪਣੀ ਖਾਤਰ ਨਿਵੇ ਆ ਨਾ ਸਵਾਦ ਤਾਂ ਹੈ ਸੱਤਾ ਬਲਵੰਡ ਬਾਹਰ ਖਲੋਤੇ ਨੇ ਭਾਈ ਲੱਦੇ ਦੀ ਗੁਰੂ ਨਾਲ ਬਣੀ ਏ ਤੇ ਚੋਕੇ ਕਹਿੰਦਾ ਸਤਿਗੁਰੂ ਤੂੰ ਕਿਰਪਾ ਕਰਕੇ ਇਹਨਾਂ ਦੇ ਗੁਨਾਹਾਂ ਵੱਲ ਮਤ ਦੇਖ ਤੂੰ ਆਪਣੇ ਬਿਰਧ ਵੱਲ ਦੇਖ ਤੇਰਾ ਤਰਕ ਨਾ ਕੋ ਵੱਡਾ ਕਿਸੇ ਦੂਸਰੇ ਦੀ ਖਾਤਰ ਝੁਕਣਾ ਕਿੱਡੀ ਵੱਡੀ ਗੱਲ ਏ ਪਰ ਕੋ ਨਿਵੇ ਨਾ ਕੋਏ ਪਰ ਕਹਿਣ ਲੱਗੇ ਜੇ ਕੋਈ ਝੁਕ ਜਾਏ ਧਰ ਤਰਾਜੂ ਤੋਲੀਏ ਨਿਵੇ ਤੋਂ ਗੌਰਾ ਹੋਏ ਜਿਹੜਾ ਝੁਕ ਜਾਂਦੇ ਜਿਵੇਂ ਤਕੜੀ ਦੇ ਦੋ ਪੱਲੇ ਨੇ ਜਿਹੜਾ ਪੱਲਾ ਥੱਲੇ ਨੂੰ ਝੁਕ ਜਾਂਦਾ ਹੈ ਭਾਰਾ ਉਹ ਹੁੰਦਾ ਹੀ ਤੇ ਜਿਹੜਾ ਉੱਪਰ ਨੂੰ ਉੱਠ ਜਾਂਦਾ ਉਹ ਹਮੇਸ਼ਾ ਹਲਕਾ ਹੁੰਦਾ ਸਾਹਿਬ ਕਹਿੰਦੇ ਨੇ ਜਿਹਨੂੰ ਝੁਕਣ ਦੀ ਦਾਤ ਆ ਗਈ ਉਹ ਤਰਾਜੂ ਦੇ ਪੱਲੜੇ ਦੀ ਤਰ੍ਹਾਂ ਭਾਰੀ ਏ ਅੱਗੇ ਜਿਹੜੀ ਗੱਲ ਕੀਤੀ ਉਹ ਹੋਰ ਵੀ ਅਗਾਂਹ ਲਗਾ ਦਿੱਤੀ ਸਾਹਿਬ ਨੇ ਕਹਿਣ ਲੱਗੇ ਧਰ ਤਰਾਜੂ ਤੋਲੀਆ ਨਿਵੇਂ ਤੋਂ ਗੌਰਾ ਹੋਏ ਅੱਗੇ ਕਹਿਣ ਲੱਗੇ ਫਿਰ ਕੱਲੇ ਝੁਕਣ ਨਾਲ ਨਹੀਂ ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਹੇ ਇੱਕ ਸ਼ਿਕਾਰੀ ਜਦੋਂ ਸ਼ਿਕਾਰ ਕਰਦਾ ਉਹ ਵੀ ਝੁਕ ਕੇ ਤੀਰ ਚਲਾਉਂਦਾ ਪਰ ਉਹਦੇ ਝੁਕਣ ਦਾ ਮਤਲਬ ਇਹ ਨਹੀਂ ਕਿ ਝੁਕਣ ਨਾਲ ਰੱਬ ਮਿਲ ਜਾਏਗਾ ਸਾਹਿਬ ਕਹਿਣ ਲੱਗੇ ਹਿਰਦੇ ਕਸੂਦੇ ਜੇ ਹੋਣ ਸੀਸ ਨਵਾਇਆ ਕਿਆ ਪੀਏ ਜਾਂ ਹਿਰਦੇ ਕਸੂਦੇ ਜਾਏ ਜੇ ਹਿਰਦੇ ਵਿੱਚ ਕੁਝ ਹੋਰ ਹੋਵੇ ਤੇ ਤਨ ਨੂੰ ਝੁਕਾਈ ਜਾਏ ਇਹਦੇ ਝੁਕਾਉਣ ਦਾ ਕੋਈ ਲਾਭ ਨਹੀਂ शिकारी भी तो झुका के बैठा तन कि शिकारी का तन झुकाना रब की प्राप्ति है। दशमेश पिता जी ने ना दसम की बाणी कुछ कबित दिते ने, ध्यान दिया जे एक कबितां दे विच एक कबित पढ़िया कि झुकी जाना उतों ते हिरदे विच कपट रखना। मेरे सतगुरु ने तीन चार उदाहरण दित्तियां ते मगरों कहना मैं जी मत्था टेक के बस पुछो कुछ ना, मैं दंडौत करना वा, मैं मत्था चंगी तरह ला के टेकना वा। मेरा मतलब ए नहीं कि गुरु नूं मत्था नहीं टेकना, केवल अज दा श्लोक जे हिरदे विच वहरे ते बाहरों झुकन दा प्यारिया कोई लाभ नहीं। दशमेश पिता जी ने दसम की बाणी विच उदाहरण दित्ती, कहन लगे कले सिजदे करन भगवान नहीं मिलता। पुछया हजूर जी क्यों, ते साहब कहन लगे जदो तोप की तोप चलांदा है ना, जदो गोली चलाण वाला गोली चलांदा है, किसे नू अपना शिकार बनाना है ते याद रखना वह भी झुक जांदा जी, वो अपनी गर्दन नू झुकांदा है, वो शिस्त बनन लग्या अपने अंदर नू झुकांदा ते सिर नू झुकांदा है। ते साहब कहन लगे जे कले सिर झुकाण दे नाल प्रभु मिलदा है ते उस शिकारी नू क्यों ना मिल गया जेड़ा तीर ते गोली चलांदिया हमेशा सिर झुकांदा है। प्यारे सिर तो उन्हें झुकाया पर अंदर तो बिरती ए मैं किसी के हिरदे नू गोली नाल बिन दे, अंदर तो कपट है ना, बाहरों झुकया है अंदर पाप है। गुरदेव ने अगली उदाहरण दिती, कह लगे पोस्ट ही ना पिंडां विच वेखने पोस्ट ना ना मिले, जे ते मिल जाए अमली नू अमल फिर प्यारे पुछो कुछ ना, फिर यह हाथी नू भी झोटा बना देंदा, जे हाथी नू भी कुत्ता बना देंदा भी इहदे पाए कोई नहीं, ते जे अमल ना मिले ते बस इहदी मौत हो जांदी, सिर सट के बैठा रहिंदा। हजूर कहन लगे एक पोस्टी नू पोस्ट नहीं मिलदा, सिर तो वह भी झुकाई बैठा है कि पोस्टी दे सिर झुकाण नाल उहनू प्रभु की प्राप्ति हो जाएगी। गुरु कलगी वाले ने तीसरी उदाहरण दिती, कहन लगे याद रख के तू डंडे वट लम्मा पैना पे, असी कहने मैं दंडौत किया गुरु के चरणों में, हजूर कहने ने पहलवान वाली कदी तक वह जदों अखाड़े विच आउंदा है ना ते अपने शरीर नू कमाण लई वह डंड कढ लै, वह डंड पेलदा है, उहदे शरीर के अठ अंग धरती नाल लगदे ने। ते गुरु कलगी वाला कहिंदा है जे केवल तन नू धरती नाल नाल रब मिलदा होवे ते पहलवान क्यों ना ब्रह्म ज्ञानी हो जाण, क्योंकि उह ते सारे तां डंड पेलदे आ अपने तन नू धरती नाल लांदे कि वह डंडौत पै करते ने। अगला बचन हजूर ने कहा, कहन लगे कुछ लोग ऐसे ने जेड़े हाथ अपने इस तरह करते तलियां सीधियां करनगे ते ध्यान उन्हां दा आसमान वल हुंदा है, सोचते ने असीं दुआ पै मंगने आ, ते साहब कहन लगे हाथ दियां तलियां सीधियां करके ते मुंह उतां नू चुक के भावें सारी जिंदगी बैठा रहो, जदों किसे बंदे नू रोग लग जाए ਉਹ ਵਿਚਾਰਾ ਸਾਰੀ ਜ਼ਿੰਦਗੀ ਮੰਜੇ ਤੇ ਪਿਆ ਮੂੰਹ ਉਹਦਾ ਅਸਮਾਨ ਵੱਲ ਨੂੰ ਏ, ਜੇ ਮੂੰਹ ਅਸਮਾਨ ਵੱਲ ਚੁੱਕਿਆ ਰੱਬ ਮਿਲਦਾ ਹੋਵੇ ਤੇ ਇੱਕ ਰੋਗੀ ਕਿਉਂ ਨਾ ਬ੍ਰਹਮ ਗਿਆਨੀ ਬਣ ਜਾ। ਕੇਵਲ ਸਰੀਰ ਦੇ ਅੱਖਣ ਨਾਲ ਨਹੀਂ ਮਿਲਣਾ ਕੁਝ, ਸਤਿਗੁਰੂ ਇਹਦਾ ਕਾਰਨ ਕੀ? ਦਸਮ ਦੀ ਬਾਣੀ ਵਿੱਚ ਕਬਿੱਤ ਆਇਆ, ਸਾਹਿਬ ਕਹਿਣ ਲੱਗੇ ਸਿਜਦੇ ਕਰੇ ਅਨੇਕ ਤੋਪ ਕੀ ਕਪਟ ਭੇਤ ਪੋਤ ਕੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਇਹ ਪਹਿਲੀ ਪੰਕਤੀ ਏ, ਸਿਜਦੇ ਕਰੇ ਅਨੇਕ, ਇੱਕ ਨੀ ਪਤਾ ਨੀ ਕਿੰਨੇ ਕੁਛ ਸਿਜਦੇ ਕਰਦੇ ਨੇ, ਸਿਜਦੇ ਕਰੇ ਅਨੇਕ ਤੋਪ ਕੀ ਕਪਟ ਭੇਤ ਪੋਤ ਕੀ ਅਨੇਕ ਦਾ ਨਵਾਵਤ ਹੈ ਸੀਤ ਕੋ। ਕਾਂ ਭਇਓ ਮਲ ਜੋ ਪੈ ਕੱਢ ਤੇ ਅਨੇਕ ਦੰਡ ਸੋਤੋ ਨਾ ਡੰਡੋਤ, ਅਸ ਚਾਂਗ ਅਸ ਤੀਤ ਕੋ। ਕਾਂ ਭਇਓ ਰੋਗੀ ਜੋ ਪੈ ਡਾਰਿਓ ਰਹੋ ਉਰਦ ਮੁਖ, ਮਨ ਤੇ ਨਾ ਮੂੰਡ ਨਿਹਾਰਿਓ ਆਦ ਈਤ ਕੋ। ਤੇ ਸਤਿਗੁਰੂ ਕੀ ਮੱਥਾ ਟੇਕਣਾ ਮਾੜੀ ਗੱਲ ਹੈ? ਹਜ਼ੂਰ ਨੇ ਕਿਹਾ ਮੱਥਾ ਟੇਕਣਾ ਮਾੜੀ ਬਾਤ ਨਹੀਂ, ਪਰ ਇੱਕ ਗੱਲ ਮਾੜੀ ਏ, ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ। ਦਾਮਨਾ ਦਰਸ ਮੈਂ ਰੱਤੀ, ਦਾਮਨਾ ਦਰ ਤੇ ਮਾਲਾ, ਉੱਤੋਂ ਤਾਂ ਮਾਲਾ ਦੇ ਮਣ ਕੇ ਕਮਾਈ ਜਾਂਦਾ, ਪਰ ਅੰਦਰ ਵਾਲਾ ਹਿਰਦਾ ਜਿਹੜਾ ਵੈਰ ਨਾਲ ਭਰਿਆ ਹੈ, ਯਾਦ ਰੱਖੀ ਬਾਹਰ ਦੀ ਮਾਲਾ ਦੇ ਮਲ ਕੇ ਪਲਟਣ ਨਾਲ ਕੁਝ ਨਹੀਂ ਬਣਨਾ, ਜਿੰਨੀ ਦੇਰ ਤੱਕ ਆਪਣੇ ਮਨ ਵਿੱਚੋਂ ਵੈਰ ਦੀ ਭਾਵਨਾ ਨਹੀਂ ਕਰਦਾ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਇੱਕ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ। ਕਿਤੇ ਹਿਰਦੇ ਦੀ ਭਾਵਨਾ ਤੋਂ ਬਿਨਾਂ ਉਹ ਮਿਲਦਾ? ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ ਬੜੇ ਕਮਾਲ ਦੇ। ਕਈ ਵਾਰੀ ਲੋਕ ਧਰਮ ਦਾ ਬੁਰਕਾ ਪਾ ਕੇ ਜਿੰਨਾ ਕੁਕਰਮ ਕਰਦੇ ਨੇ ਨਾ, ਚੇਤੇ ਰੱਖੋ ਪਤਾ ਨਹੀਂ ਉਹ ਲੋਕ ਕਿੱਥੇ ਜਾ ਕੇ ਲੇਖੇ ਦੇਣਗੇ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਮੈਂ ਤੱਕਿਆ ਸੂਫੀਆਂ ਨੂੰ, ਆ ਸੂਫੀ ਮਤ ਜਿਹੜਾ ਠੀਕ ਹੈ ਇਹਦੀ ਹੋਂਦ ਕਈ ਤਰੀਕਿਆਂ ਨਾਲ, ਸੂਫ ਸ਼ਬਦ ਦੇ ਅਰਥ ਬਹੁਤ ਬਣਦੇ ਨੇ। ਇੱਕ ਵਿਦਵਾਨ ਨੇ ਸੂਫੀ ਦਾ ਅਰਥ ਕੀਤਾ ਗਲ ਵਿੱਚ ਲੰਮਾ ਚੋਲਾ ਪਾਉਣ ਵਾਲਾ, ਜਿਹਨੂੰ ਸੂਫ ਕਹਿੰਦੇ ਨੇ ਕਾਲਾ ਕੱਪੜਾ। ਬਾਬਾ ਫਰੀਦ ਜੀ ਕਹਿਣ ਲੱਗੇ ਚੋਲਾ ਵੀ ਸੂਫੀਆਂ ਵਾਲਾ ਪਾ ਲਿਆ, ਤੇ ਮੋਢੇ ਦੇ ਉੱਤੇ ਮੁਸੱਲਾ ਵੀ ਰੱਖ ਲਿਆ। ਮੁਸੱਲਾ ਉਹ ਕੱਪੜਾ ਜਿਹਦੇ ਤੇ ਬੈਠ ਕੇ ਨਮਾਜ਼ ਅਦਾ ਕਰਨੀ, ਚੋਲਾ ਸੂਫੀਆਂ ਵਾਲਾ, ਮੋਢੇ ਤੇ ਕੱਪੜਾ ਵੀ ਰੱਖ ਲਿਆ ਜਿਹਦੇ ਤੇ ਬੈਠ ਕੇ ਨਮਾਜ਼ ਪੜ੍ਹਨੀ ਹੈ, ਤੇ ਬਾਹਰੋਂ ਗੱਲਾਂ ਇੰਨੀਆਂ ਮਿੱਠੀਆਂ ਕਰਦਾ ਜਿਹਨੂੰ ਇੱਕ ਵਾਰੀ ਕੋਲ ਬਾਲਿਆ ਉਹਦੇ ਅੰਦਰ ਨੂੰ ਨਿਹਾਲ ਕਰ ਦਿੰਦਾ। ਪਰ ਕਹਿਣ ਲੱਗਿਆ ਅਫਸੋਸ ਏ, ਲਿਬਾਸ ਵੀ ਸੰਤਾਂ ਵਾਲਾ, ਸੂਫੀਆਂ ਵਾਲਾ, ਮੋਢੇ ਤੇ ਕੱਪੜੇ ਵੀ ਭਜਨ ਕਰਨ ਵਾਲੇ, ਤੇ ਜ਼ਬਾਨ ਵੀ ਗੁੜ ਵਰਗੀ ਮਿੱਠੀ, ਪਰ ਅਫਸੋਸ ਕੇ ਹਿਰਦੇ ਵਿੱਚ ਕੈਂਚੀਆਂ ਚੱਲਦੀਆਂ ਪਈਆਂ ਨੇ ਕਿ ਜਿਹੜਾ ਬੰਦਾ ਮੇਰੇ ਤੋਂ ਅੱਗੇ ਨਿਕਲਦਾ ਪਿਆ ਕਿਹੜਾ ਤਰੀਕਾ ਹੋਵੇ ਇਸ ਬੰਦੇ ਨੂੰ ਮੈਂ ਆਪਣੇ ਤੋਂ ਥੱਲੇ ਕਰ ਦੇਵਾਂ। ਸਾਹਿਬ ਕਹਿਣ ਲੱਗੇ ਕਿ ਇਹ ਤੇਰੀ ਕੀਤੀ ਹੋਈ ਇਬਾਦਤ ਪ੍ਰਵਾਨ? ਗੁਰੂ ਗ੍ਰੰਥ ਸਾਹਿਬ ਦਾ ਬਚਨ ਹੁੰਦਾ, ਕਹਿਣ ਲੱਗੇ ਫਰੀਦਾ ਕੰਨ ਮੁਸੱਲਾ ਸੂਫ ਗਲ, ਸਲੋਕ ਕੰਨ ਦਾ ਅਰਥ ਮੋਢਾ, ਕੰਧਾ, ਕੰਧੇ ਉੱਤੇ ਤੂੰ ਮੁਸੱਲਾ ਰੱਖਿਆ, ਸੂਫ ਗਲ, ਗਲੇ ਵਿੱਚ ਸੂਫੀਆਂ ਵਾਲਾ ਚੋਲਾ ਵੀ ਪਾਇਆ, ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ, ਦਿਲ ਵਿੱਚ ਕੈਂਚੀਆਂ ਚੱਲਦੀਆਂ ਨੇ, ਗੁੜਵਾਦ, ਜ਼ਬਾਨ ਗੁੜ ਵਰਗੀ ਮਿੱਠੀ ਏ। ਪਰ ਯਾਦ ਰੱਖੀ ਸੱਜਣਾ, ਬਾਹਰ ਦੀਤਾ ਚਾਨਣਾ, ਬਾਹਰ ਲੋਕਾਂ ਨੂੰ ਭੁਲੇਖਾ ਤੂੰ ਚਾਨਣ ਵਿੱਚ ਰਹਿੰਦਾ, ਦਿਲ ਅੰਧਿਆਰੀ ਰਾਤ, ਅੰਦਰ ਤਾਂ ਦਿਲ ਹਨੇਰੇ ਵਿੱਚ ਡੁੱਬਿਆ, ਇਹੋ ਜਿਹਾ ਹਿਰਦੇ ਵਿੱਚ ਭਗਵਾਨ ਕਿਵੇਂ ਟਿਕ ਜਾਏ? ਸਤਿਗੁਰੂ ਕੀ ਬਾਣੀ ਪੜ੍ਹਦਿਆਂ ਕੇਵਲ ਗੁਰੂ ਅਰਜਨ ਸਾਹਿਬ ਨਹੀਂ, ਕਬੀਰ ਸਾਹਿਬ ਦਾ ਵੀ ਇੱਕ ਸ਼ਲੋਕ ਆਉਂਦਾ, ਕਹਿਣ ਲੱਗੇ ਉਹ ਸ਼ੇਖ ਤੂੰ ਹੱਜ ਕਰਨ ਜਾਣਾ? ਮੈਂ ਅਰਜ਼ ਕਰਾਂਗਾ ਕੇਵਲ ਇਹ ਗੱਲਾਂ ਗੁਰਦੁਆਰੇ ਵਾਸਤੇ, ਸਿੱਖਾਂ ਕੇਵਲ ਮੁੱਲਾਂ ਵਾਸਤੇ ਜਾਂ ਜੋਗੀ ਕਾਜੀ ਲਈ ਨਹੀਂ, ਇਹ ਪਿਆਰਿਓ ਸਾਡੇ ਉੱਤੇ ਵੀ ਝਿੱਕ ਢੁੱਕਦੀਆਂ ਨੇ। ਅਸੀਂ ਦੇਖਦੇ ਹਾਂ ਨਾ, ਗੁਰੂ ਘਰ ਬੜੀ ਜਲਦੀ ਸਿੱਖ ਬਣਾ ਲੈਂਦਾ, ਬੜੀ ਸਮਰੱਥਾ ਇਹਦੇ ਕੋਲ, ਇੰਨੇ ਪੈਸੇ ਨੇ ਇਹਦੇ ਕੋਲ, ਗੁਰੂ ਘਰ ਤਾਂ ਸੋਨੇ ਦਾ ਵੀ ਬਣਾਦਾ, ਵੀ ਕਮਾਲ ਦੀ ਗੱਲ, ਇੰਨੀ ਇਹਦੇ ਕੋਲ ਦੌਲਤ ਹੈ। ਪਰ ਇਕਬਾਲ ਨੇ ਇੱਕ ਗੱਲ ਜਿਹੜੀ ਕਹੀ ਬੜੇ ਕਮਾਲ ਦੀ, ਕਹਿਣ ਲੱਗੇ ਹੈਰਾਨਗੀ ਦੀ ਬਾਤ, ਇਹਦੇ ਧਰਮ ਸਥਾਨ ਇੱਕ ਰਾਤ ਵਿੱਚ ਬਣ ਜਾਣਗੇ, ਮੰਦਰ ਬੰਨੇ ਹੋਣ, ਧਰਮ ਸਥਾਨ ਬੰਨੇ ਹੋਣ, ਤੇ ਹੱਦ ਦੀ ਗੱਲ, ਧਰਮ ਕਹਿੰਦਾ ਕਿਸੇ ਤੇ ਕਬਜ਼ਾ ਨਾ ਕਰੋ, ਤੇ 60% ਜਿਹੜੇ ਮੰਦਰ ਮਸੀਤਾ ਗੁਰੂ ਘਰ ਲੋਕ ਬਣਾਉਂਦੇ ਨੇ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰਕੇ। ਪਹਿਲੀ ਗੱਲ ਹੈਰਾਨਗੀ ਦੀ ਗੱਲ, ਧਰਮ ਕਮਾਉਣ ਵਾਲਾ ਬੰਦਾ ਜਿੱਥੇ ਧਰਮ ਦੀ ਗੱਲ ਹੋਣੀ ਹੈ ਉੱਥੇ ਸ਼ੁਰੂਆਤ ਕਾਹਦੀ ਹੁੰਦੀ ਪਈ ਹੈ? ਇਕਬਾਲ ਨੇ ਗੱਲ ਕੀ, ਕਹਿਣ ਲੱਗਾ ਮਸੀਤ ਇੱਕ ਰਾਤ ਵਿੱਚ ਖੜੀ ਹੋ ਸਕਦੀ ਹੈ, ਮੰਦਰ ਇੱਕ ਰਾਤ ਵਿੱਚ ਬਣ ਸਕਦਾ, ਪਰ ਇੱਕ ਗੱਲ ਮੈਂ ਤੈਨੂੰ ਦੱਸਾਂ, ਮਸੀਤ ਰਾਤ ਵਿੱਚ ਬਣ ਜਾਏਗੀ ਪਰ ਮਨ ਰਾਤ ਵਿੱਚ ਨਮਾਜ਼ੀ ਨਹੀਂ ਉਹ ਬੰਨਾ, ਮਨ ਪਾਪੀ ਤਾਂ ਕਈ ਜਨਮਾਂ ਦਾ ਵੈਰ ਲੈ ਕੇ ਤੁਰਿਆ, ਸਵਾਦ ਤਾਂ ਹੈ ਮਸੀਤ ਵਿੱਚ ਬਣਾਉਣ ਤੋਂ ਪਹਿਲਾਂ ਤੂੰ ਮਨ ਨੂੰ ਵੀ ਨਮਾਜ਼ੀ ਬਣਾ ਕੇ ਦਰ ਤੇ ਆ ਜਾ। ਸਾਹਿਬ ਇਕਬਾਲ ਨੇ ਗੱਲ ਕੀ, ਕਹਿਣ ਲੱਗੇ ਮਸਜਿਦ ਤੋਂ ਬਣਾ ਦੀ ਸਭ ਭਰ ਮੇ, ਸਭ ਦਰ ਤੇ ਰਾਤ, ਮਸਜਿਦ ਤੋਂ ਬਣਾ ਦੀ ਸਭ ਭਰ ਮੇ, ਇਮਾਂ ਕੀ ਹਿਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਹੈ, ਬਰਸੋਂ ਤੇ ਨਮਾਜ਼ੀ ਬਣ ਨਾ ਸਕਾ। ਉਹ ਲਿਖਦਾ ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫਤਾਰ ਕਾ ਕਾਜ਼ੀ ਤੋਂ ਬਣਾ ਮਗਰ ਕਰਦਾਰ ਕਾ ਗਾਜ਼ੀ ਬਣ ਨਾ ਸਕਾ। ਉਹਦਾ ਕਿਰਦਾ ਵੈਰ ਨਾਲ ਟਿਕਿਆ ਹੋਇਆ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਜੇ ਬਾਬਾ ਫਰੀਦ ਕਹਿੰਦੇ ਨੇ ਕੰਨ ਮੁਸੱਲਾ ਸੂਬ ਗੜ ਦਿਲ ਕਾਤੀ ਗੁੜਵਾਤ, ਬਾਹਰ ਦੀਤਾ ਚਾਨਣਾ ਦਿਲ ਅੰਧਿਆਰੀ ਰਾਤ, ਤੇ ਅੱਗੇ ਫਿਰ ਇੱਕ ਬਚਨ ਕੀਤਾ ਕਬੀਰ ਨੇ, ਕਬੀਰ ਸ਼ੇਖ ਸਬੂਰੀ ਬਾਹਰਾ, ਸ਼ੇਖ ਸਬੂਰੀ ਬਾਹਰਾ, ਸਬੂਰੀ ਦਰ ਤੇ ਖਬਰ, ਜੇ ਤੇਰਾ ਕਿਰਦਾ ਸਾਫ ਨਹੀਂ ਟਿਕਿਆ ਨਹੀਂ, ਤੇਰੇ ਅੰਦਰ ਸੰਤੋਖ ਨਹੀਂ, ਕਿਆ ਹੱਜ ਕਾਬੇ ਜਾਏ, ਕੀ ਕਰੇਗਾ ਕਾਬੇ ਵੀ ਜਾ ਕੇ ਸਿਜਦੇ ਕਰਕੇ, ਜਾਂ ਕੀ ਦਿਲ ਸਾਬਤ ਨਹੀਂ, ਸਾਬਤ ਦਰ ਤੇ ਸੁੱਚਾ, ਜਿਹਦਾ ਸਿਰਦਾ ਹੀ ਸਾਫ ਨਹੀਂ, ਵੈਰ ਲੈ ਕੇ ਤੁਰਿਆ ਤਾਂ ਕੋ ਕਹਾਂ ਖੁਦਾਏ, ਜਿੰਨਾ ਮਰਜ਼ੀ ਤੁਰਿਆ ਰਹੇ ਰੱਬ ਕਦੀ ਉਹਦੇ ਹਿਰਦੇ ਵਿੱਚ ਆਉਣਾ ਨਹੀਂ। ਸਾਧ ਸੰਗਤ ਇੱਕ ਸੌ ਸਾਖੀ ਦੀ ਗੱਲ ਬੜੀ ਸੱਜਣ ਕਰਦੇ ਨੇ, ਉਹਦੇ ਵਿੱਚ ਕੁਝ ਘਟਨਾਵਾਂ ਐਸੀਆਂ ਨੇ ਜਿਹੜੀਆਂ ਰਲ ਗੱਡ ਵੀ ਨੇ। ਉਹਦੀ ਇੱਕ ਤੀਜੀ ਸਾਖੀ ਹੈ ਬੜੇ ਕਮਾਲ ਦੀ, ਪਿਆਰਾ ਸਿੰਘ ਪਦਮ ਨੇ ਜਿਹੜੀ ਇਹ ਸੌ ਸਾਖੀ ਸੰਪਾਦਿਤ ਕੀਤੀ ਉਹਦੀ ਤੀਜੀ ਸਾਖੀ ਪੜ੍ਹ ਵੀ ਲਿਓ ਜਿੰਨਾ ਭੁਲਾਉਣੀ ਹੈ। ਕਪਟੀ ਹਿਰਦਾ ਜਿਹੜਾ ਪ੍ਰਵਾਨ ਨਹੀਂ ਗੁਰੂ ਨੂੰ, ਇਹ ਠੀਕ ਹੈ ਜੇ ਕਪਟ ਹੈ ਅਰਦਾਸ ਕਰੇ ਮੇਰੇ ਸਤਿਗੁਰੂ ਤੂੰ ਮੈਨੂੰ ਸਮਤ ਬਖਸ਼, ਫਿਰ ਤਾਂ ਪ੍ਰਵਾਨ ਹੈ, ਜੇ ਚਲਾਕੀ ਕਰੇ ਤੇ ਕਪਟੀ ਬੰਦੇ ਉੱਤੇ ਗੁਰੂ ਕੀ ਬਖਸ਼ਿਸ਼ ਨਹੀਂ। ਗੁਰੂ ਕਲਗੀ ਵਾਲੇ ਆਨੰਦਪੁਰ ਬੈਠੇ ਨੇ, ਕਹਿੰਦੇ ਨੇ ਸ਼ਬਦ ਪੜ੍ਹਨ ਪੈ ਸਿੱਖ, ਇੱਕ ਇਲਾਕੇ ਦੀ ਸੰਗਤ ਆਈ, ਉਹ ਸੌ ਸਾਖੀ ਵਾਲਾ ਲਿਖਦਾ ਬੜਾ ਝੂਮ ਝੂਮ ਕੇ ਸ਼ਬਦ ਪੜ੍ਹਨ, ਸੈਣੇ ਵਜਾਣ, ਚਿਮਟੇ ਵੱਜਣ, ਢੋਲ ਖੜਕਣ ਤੇ ਨਾਲੇ ਰੋਈ ਜਾਣ, ਗੁਰੂ ਗੋਬਿੰਦ ਸਿੰਘ ਤੇਰੇ ਦਰਸ਼ਨਾਂ ਤੋਂ ਬਿਨਾਂ ਅਸੀਂ ਮਰ ਜਾਵਾਂਗੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਤੇਰੇ ਦਰਸ਼ਨਾਂ ਤੋਂ ਬਿਨਾਂ ਮੁਰਝਾ ਜਾਵਾਂਗੇ, ਜਿਵੇਂ ਕਮਲ ਦਾ ਫੁੱਲ ਸੂਰਜ ਤੋਂ ਬਿਨਾਂ ਮੁਰਝਾ ਜਾਂਦਾ ਹੈ, ਤੇਰੇ ਦਰਸ਼ਨਾਂ ਤੋਂ ਬਿਨਾਂ ਅਸੀਂ ਕੂਕਦੇ ਰਹਾਂਗੇ, ਜਿਵੇਂ ਸੂਰਜ ਤੋਂ ਬਿਨਾਂ ਰਾਤ ਨੂੰ ਚੱਕਵੀ ਕੂਕਦੀ ਹੈ। ਸਤਿਗੁਰੂ ਨੇ ਦੇਖਿਆ ਵੀ ਇਹ ਬੰਦਾ ਚੋਖੇ ਕਿਤੇ ਐਵੇਂ ਐਕਟਿੰਗ ਤਾਂ ਨਹੀਂ ਕਰਦੇ ਪਏ। ਹਜ਼ੂਰ ਨੇ ਸੇਵਾਦਾਰ ਨੂੰ ਬੁਲਾਇਆ, ਸੌ ਸਾਖੀ ਵਾਲਾ ਲਿਖਦਾ ਕਹਿਣ ਲੱਗੇ ਵੀ ਗੁਰਸਿੱਖੋ ਇੱਕ ਕੰਮ ਕਰਿਓ, ਆਹ ਜਿਹੜੇ ਸ਼ਬਦ ਬੜੇ ਗਾਉਂਦੇ ਪਏ ਨਾ ਉੱਚੀ ਉੱਚੀ, ਮਹਾਰਾਜ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦੇ, ਰੋਈ ਜਾਣ। ਸਾਹਿਬ ਕਹਿਣ ਲੱਗੇ ਜਿੰਨੀ ਦੇਰ ਤੱਕ ਸਾਡੀ ਆਗਿਆ ਨਾ ਹੋਵੇ ਇਹਨਾਂ ਨੂੰ ਘਰ ਨਹੀਂ ਜਾਣ ਦੇਣਾ, ਇਹਨਾਂ ਨੂੰ ਇੱਥੇ ਰੱਖਣਾ। ਉਹ ਸੌ ਸਾਖੀ ਵਾਲਾ ਬਚਨ ਲਿਖਦਾ, ਕਹਿਣ ਲੱਗਾ ਮੇਰੇ ਗੁਰਦੇਵ ਨੇ ਹੁਕਮ ਕਰ ਦਿੱਤਾ। ਤੇ ਜਦੋਂ ਦੂਜੇ ਦਿਨ ਤਿਆਰ ਹੋ ਗਏ ਨਾ, ਜਿਹੜੇ ਕਹਿੰਦੇ ਸਨ ਅਸੀਂ ਕਮਲ ਦਾ ਫੁੱਲ ਆ ਤੂੰ ਸੂਰਜ ਏ, ਅਸੀਂ ਚਕਵੇ ਆ ਤੂੰ ਸੂਰਜ ਏ, ਅਸੀਂ ਮੱਛੀ ਆ ਤੂੰ ਪਾਣੀ ਏ, ਉਹਨਾਂ ਦੀ ਅੰਮ੍ਰਿਤ ਵੇਲੇ ਆਪਣੇ ਕੱਪੜੇ ਕੁਪੜੇ ਬੰਨੇ ਤੇ ਤਿਆਰੀ, ਜਦੋਂ ਤੁਰ ਲੱਗੇ ਤੇ ਕਿਲੇ ਦੇ ਪਹਿਰੇਦਾਰ ਨੇ ਕਿਹਾ ਸੱਜਣੋ ਤੁਸੀਂ ਜਾ ਨਹੀਂ ਸਕਦੇ। ਕਹਿਣ ਲੱਗੇ ਕਿਉਂ, ਸਾਡੇ ਘਰਾਂ ਨੂੰ ਜਾਣਾ। ਕਹਿਣ ਲੱਗੇ ਗੁਰਦੇਵ ਦਾ ਹੁਕਮ ਹੋ ਗਿਆ, ਜਿੰਨੀ ਦੇਰ ਤੱਕ ਅਸੀਂ ਕਹੀਏ ਨਾ ਉਨੀ ਦੇਰ ਤੱਕ ਕਿਸੇ ਸਿੱਖ ਤੇ ਸਿੱਖਣੀ ਨੂੰ ਘਰ ਨਹੀਂ ਜਾਣ ਦੇਣਾ। ਤੁਹਾਡੇ ਹਿਰਦੇ ਵਿੱਚ ਪ੍ਰੇਮ ਹੈ, ਬਵੋ ਗੁਰੂ ਦੇ ਕੋਲ, ਤੁਸੀਂ ਟਿੱਕੇ ਕਰੋ ਕੀਰਤਨ। ਹੁਣ ਮਨ ਵਿੱਚ ਕੁਝ ਹੋਰ ਸੀ, ਕੇਵਲ ਸੰਗਤ ਵਿੱਚ ਨੰਬਰ ਬਣਾ ਰਹੇ ਸਨ ਵੀ ਅਸੀਂ ਬੜੇ ਭਗਤ ਹਾਂ। ਕਈਆਂ ਬੰਦਿਆਂ ਦੀ ਅਕਸਰ ਆਦਤ ਹੁੰਦੀ ਹੈ ਵੀ ਆਪਣੀ ਐਵੀਂ ਸੁਰਤ ਕਰੀ ਜਾਣੀ, ਆਪਣੀ ਐਵੀਂ ਡੌਂਡੀ ਪਿੱਟੀ ਜਾਣੀ। ਹੁਣ ਸਤਿਗੁਰੂ ਨੇ ਜਦੋਂ ਹੁਕਮ ਸਿੱਖਾਂ ਨੇ ਸੁਣਾਇਆ, ਗੁਰਦੇਵ ਨੇ ਕਿਹਾ ਤੁਸੀਂ ਜਾਣਾ ਨਹੀਂ, ਚੁੱਪ ਕਰਕੇ ਬਹਿ ਗਏ। ਇੱਕ ਦਿਨ ਲੰਘੇ, ਦੋ ਦਿਨ ਲੰਘੇ, ਤੀਜੇ ਦਿਨ ਫਿਰ ਤਿਆਰ ਹੋ ਗਏ। ਕਹਿਣ ਲੱਗੇ ਮਹਾਰਾਜ ਅਸੀਂ ਜਾਣਾ। ਸਿੱਖਾਂ ਨੂੰ ਕਿਉਂ ਨਾ ਕਿਹਾ ਵੀ ਸਾਨੂੰ ਤੇ ਗੁਰੂ ਕਾ ਹੁਕਮ ਹੈ, ਉੱਥੋਂ ਕਹਿ ਦੇਣਗੇ ਤੇ ਭੇਜ ਦਿਆਂਗੇ ਨੇ, ਤੁਸੀਂ ਜਾਣ ਨਹੀਂ ਦੇਣਾ। ਇਹਨਾਂ ਨੇ ਇੱਕ ਸਕੀਮ ਲੜਾਈ। ਕਹਿਣ ਲੱਗੇ ਵੀ ਪਿਆਰਿਓ ਇਸ ਤਰ੍ਹਾਂ ਤੇ ਜਾਣ ਨਹੀਂ ਦੇਣਾ, ਸਵੇਰੇ ਅੰਮ੍ਰਿਤ ਵੇਲੇ ਕਰੋ ਇਸ਼ਨਾਨ ਤੇ ਇੱਕ ਕਰੋ ਅਰਥੀ ਤਿਆਰ। ਫੱਟਾ ਲਿਆਓ, ਉੱਥੇ ਪਾਓ ਸਿੱਖ ਨੂੰ ਲੰਮਿਆਂ, ਉੱਤੇ ਪਾਓ ਚਿੱਟੀ ਚਾਦਰ ਤੇ ਨਾਲੇ ਸ਼ਬਦ ਪੜੀ ਜੋ ਸੇਵਕ ਕੀ ਓੜਕ ਨਿਭੀ ਪ੍ਰੀਤ, ਨਾਲੇ ਸ਼ਬਦ ਪੜੀ ਜੋ ਝੂਠੀ ਦੇਖੀ ਪ੍ਰੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਿਸੇ ਨੇ ਰੋਕਣਾ ਨੀ, ਮੁਰਦਾ ਵੇਖ ਕੇ ਤੇ ਸਾਰੇ ਪਿਛਾੜ ਜਾਂਦੇ ਨੇ, ਅਸੀਂ ਮੁਰਦੇ ਦੇ ਬਹਾਨੇ ਬਾਹਰ ਨਿਕਲ ਜਾਂਗੇ। ਉੱਥੇ ਜਾ ਕੇ ਇਹਨੂੰ ਫੱਟੇ ਤੋਂ ਥੱਲੇ ਲਓ, ਆਪੋ ਆਪਣੇ ਘਰਾਂ ਨੂੰ ਜਾਈਏ, ਗੁਰੂ ਤੇ ਜਾਣ ਨਹੀਂ ਦੇਣਾ। ਕਹਿੰਦੇ ਨੇ ਸੌ ਸਾਖੀ ਵਾਲਾ ਲਿਖਦਾ ਉਹ ਲੰਘੇ, ਉਹਨਾਂ ਨੇ ਜੀ ਫੱਟੇ ਉੱਤੇ ਸਿੱਖ ਨੂੰ ਪਾ ਲਿਆ, ਉੱਤੇ ਚਿੱਟੀ ਚਾਦਰ ਦੇ ਦਿੱਤੀ ਤੇ ਸ਼ਬਦ ਪੜਨ ਲੱਗ ਪਏ, ਸੈਣਿਆਂ ਨਾਲ ਸੇਵਕ ਕੀ ਓੜਕ ਨਿਭੀ ਪ੍ਰੀਤ, ਬੜੇ ਪ੍ਰੇਮ ਨਾਲ ਭੇਜ ਕੇ ਗਏ। ਮੇਰਾ ਗੁਰੂ ਅੰਤਰ ਜਾਮੀ ਹੈ, ਕਿੰਨਾ ਕੁ ਕਬਜ਼ ਕਰ ਲੈਣਾ। ਸਤਿਗੁਰੂ ਸਾਹਮਣੇ ਸਨ, ਕਹਿਣ ਲੱਗੇ ਵੀ ਸਿੱਖੋ ਇਹ ਸ਼ਬਦ ਬੜਾ ਕੋਈ ਬਰਾਗ ਪੜਦਾ ਪਿਆ, ਸੇਵਕ ਕੀ ਓੜਕ ਨਿਭੀ ਪ੍ਰੀਤ, ਜਾਂ ਪੜਦੇ ਨੇ ਝੂਠੀ ਦੇਖੀ ਪ੍ਰੀਤ, ਜਗਤ ਮੈਂ ਕੌਣ ਨੇ। ਤੇ ਵੇਖਿਆ ਜੀ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਗੇ, ਰੋਣ ਬੁਰਾ ਹਾਲ ਤੇ ਕਈ ਸ਼ਬਦ ਪੜਨ ਦੀ ਉੱਚੀ ਉੱਚੀ। ਸਾਹਿਬ ਕਹਿਣ ਲੱਗੇ ਹੋਇਆ ਕੀ? ਤੇ ਇੱਕ ਜਣਾ ਅੱਗੇ ਹੋ ਕੇ ਕਹਿੰਦਾ ਮਹਾਰਾਜ ਸਿੱਖ ਹੁਕਮ ਸੱਤ ਹੋ ਗਿਆ, ਇਹਦਾ ਮਤਲਬ ਚੜ੍ਹਾਈ ਕਰ ਗਿਆ, ਸਿੱਖ ਚੜ੍ਹਾਈ ਕਰ ਗਿਆ। ਗੁਰੂ ਸਾਹਿਬ ਕਹਿਣ ਲੱਗੇ ਵੀ ਚੜ੍ਹਾਈ ਕਰ ਗਿਆ, ਸੇਵਕ ਦੀ ਵਾਕਈ ਪ੍ਰੀਤ ਨਿਭ ਗਈ ਹੋਣੀ। ਕਹਿਣ ਲੱਗੇ ਲਚੱਲੇ ਕਿੱਥੇ ਹੋ? ਉਹ ਕਹਿਣ ਲੱਗੇ ਅਸੀਂ ਬਾਹਰ ਲਚੱਲੇ, ਇਹਦਾ ਸੰਸਕਾਰ ਕਰਨਾ ਮਹਾਰਾਜ। ਫਿਰ ਪੜਨ ਲੱਗਾ ਸੇਵਕ ਦੀ ਓੜਕ ਨਿਭੀ ਪ੍ਰੀਤ। ਸਾਹਿਬ ਕਹਿਣ ਲੱਗੇ ਜਿਹਦੀ ਪ੍ਰੀਤ ਨਿਭ ਗਈ ਨਾ, ਫਿਰ ਉਹਨੂੰ ਗੁਰੂ ਘਰੋਂ ਬਾਹਰ ਕੀ ਸੰਸਕਾਰ ਕਰਨਾ, ਆਪਾਂ ਇੱਥੇ ਅੰਦਰ ਹੀ ਇਹਦਾ ਕਰਨਾ ਸੰਸਕਾਰ। ਹੁਣ ਜਿਹੜਾ ਫੱਟੇ ਤੇ ਬੈਠਾ ਸੀ ਉਹਨੇ ਸੋਚਿਆ ਵੀ ਇਹ ਤਾਂ ਸੱਜਣ ਮਿਲਣ ਤੇ ਮਰਵਾਉਣਗੇ ਥਾਂ। ਸਤਿਗੁਰੂ ਨੇ ਫੱਟਾ ਥੱਲੇ ਲਵਾ ਲਿਆ। ਬੜੇ ਕਮਾਲ ਦੀ ਉਹਨੇ ਗੱਲ ਕਹੀ, ਮੈਨੂੰ ਬੜੀ ਲੱਗੀ, ਨਾਲ ਸਤਿਗੁਰੂ ਦਾ ਇੱਕ ਸਵਈਆ ਦਿੱਤਾ। ਕਹਿਣ ਲੱਗੇ ਵੀ ਫੱਟਾ ਥੱਲੇ ਉਤਾਰ ਦਿਓ। ਫੱਟਾ ਥੱਲੇ ਉਤਾਰਿਆ ਤੇ ਉਸ ਵਕਤ ਨਾਲ ਦੇ ਸਿੱਖਾਂ ਨੂੰ ਕਹਿਣ ਲੱਗੇ, ਸਿੱਖਾ ਸਿੱਖੀ ਭੇਖਦੀ ਰਹਿ ਗਈ, ਹੁਕਮ ਬੀਜਣ ਵਾਲਾ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ। ਫੱਟਾ ਥੱਲੇ ਲਾਇਆ, ਉੱਤੇ ਚਾਦਰ ਦਿੱਤੀ, ਸਿੱਖਾ ਚਿਣ ਦਿੱਤੀ। ਹੁਣ ਜਿਹੜੇ ਸੇਵਕ ਸੀ ਓੜਕ ਨਿਭੀ ਪ੍ਰੀਤ ਪੜਦੇ ਪਏ ਸੀ, ਉਹਨਾਂ ਦੀ ਜ਼ਬਾਨ ਲੱਗੀ ਥੜਕਣ ਵੀ ਜਿਉਂਦਾ ਬੰਦਾ ਸੜ ਜਾਣਾ। ਹੁਣ ਸਤਿਗੁਰੂ ਅੰਤਰ ਜਾਮੀ ਨੇ ਉਹਨਾਂ ਲੱਕੜ ਤੇ ਪਾਇਆ, ਇਹਨੂੰ ਲੱਕੜਾਂ ਤੇ ਲੰਮਿਆ ਤੇ ਕਹਿਣ ਲੱਗੇ ਮਹਾਰਾਜ ਅਰਦਾਸ ਕਰੀਏ। ਸਤਿਗੁਰੂ ਕਹਿਣ ਲੱਗੇ ਅਰਦਾਸ ਕੀ? ਜਿਹੜੀ ਪ੍ਰੀਤ ਨਿਭ ਗਈ ਉਹਦੀ ਅਰਦਾਸ ਤੋਂ ਬਿਨਾਂ ਹੀ ਕੰਮ ਫਤਿਹ ਦੇ। ਉਹਨਾਂ ਕਿਹਾ ਜੀ ਇਹਦੀ ਚਾਰ ਚੁਫੇਰੇ ਨਾਲ ਰੱਖ ਕੇ ਕੱਖ ਨੂੰ ਅੱਗ ਲਾ ਦਿਓ। ਸੌ ਸਾਖੀ ਵਾਲਾ ਕਹਿੰਦਾ ਬੰਦਾ ਉਹ ਵਿਚਾਰਾ ਸਬਰ ਕਰਕੇ ਪਿਆ ਰਿਹਾ ਵੀ ਚਲੋ ਸ਼ਾਇਦ ਕਿਤੇ ਨਾ ਕਿਤੇ ਬਚਾਅ ਹੋਈ ਜਾ, ਕਿਤੇ ਕਹਿ ਹੀ ਦੇਣ ਵੀ ਮਹਾਰਾਜ ਇਹ ਜਿਉਂਦਾ। ਪਰ ਉਹਨੂੰ ਜਿਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਸੀ ਉਹਨਾਂ ਕਿੱਥੇ ਕਹਿਣ। ਜਦੋਂ ਉਹਨੇ ਛੇਕ ਲਾਇਆ, ਲੱਕੜਾਂ ਨੂੰ ਲੱਗੀ ਅੱਗ, ਥੱਲੇ ਜਦੋਂ ਪਿੰਡੇ ਨੂੰ ਛੇਕ ਲੱਗਾ, ਉਹ ਲੱਕੜਾਂ ਪਾੜ ਕੇ ਉੱਠ ਬੈਠਾ। ਕਹਿਣ ਲੱਗਾ ਮਹਾਰਾਜ ਮੈਨੂੰ ਖਿਮਾ ਕਰ ਦਿਓ, ਮੈਂ ਕੋਈ ਨਹੀਂ ਜੇ ਮਰਿਆ। ਸਤਿਗੁਰੂ ਨੇ ਦੇਖਿਆ ਤੇ ਜਿਹੜੇ ਪੜ੍ਹਦੇ ਪਏ ਸਨ ਸ਼ਬਦ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਉੱਥੇ ਗੁਰਦੇਵ ਨੇ ਇੱਕ ਬਚਨ ਕਿਹਾ। ਕਹਿਣ ਲੱਗੇ ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਤੁਸੀਂ ਰੋਂਦੇ ਪਏ ਸੋ, ਰੋਜ਼ ਕਹਿੰਦੇ ਸੋ ਗੁਰੂ ਨਾਲ ਸਾਡਾ ਪਿਆਰ, ਅੱਖਾਂ ਵਿੱਚੋਂ ਪਾਣੀ ਸੜਦੇ ਸੋ। ਜੇ ਕੱਲਾ ਪਾਣੀ ਸੱਟਣ ਰੱਬ ਮਿਲਦਾ ਹੋਵੇ ਤੇ ਜਦੋਂ ਮੌਤ ਹੁੰਦੀ ਹੈ ਬੁੜੀਆਂ ਵਹਿਣ ਪਾਉਂਦੀਆਂ ਨੇ, ਉਦੋਂ ਕਿਉਂ ਨਾ ਰੱਬ ਉਹਨਾਂ ਤੇ ਰੀਝ ਪਵੇ। ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗਾਂ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਝ ਪਰੈ, ਹੁਣ ਇੱਥੇ ਪੰਕਤੀ ਅਗਲੀ ਕਹੀ, ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ। ਹੁਣ ਕੀਰ ਦਾ ਅਰਥ ਹੁੰਦਾ ਤੋਤਾ, ਕਪੋਤ ਦਾ ਅਰਥ ਹੁੰਦਾ ਕਪੂਤਰ। ਕਹਿਣ ਲੱਗੇ ਜੇ ਕੱਲਾ ਉੱਚੀ ਉੱਚੀ ਗੌਰ ਨਾਲ ਰੱਬ ਰੀਝਦਾ ਹੋਵੇ ਤੇ ਤੋਤਾ ਦਿਨ ਰਾਤ ਉੱਚੀ ਉੱਚੀ ਬੋਲਦਾ, ਕਬੂਤਰ ਬੋਲਦਾ, ਉਹ ਕਿਉਂ ਨਾ ਬ੍ਰਹਮ ਗਿਆਨੀ ਹੋ ਗਏ। ਹੁਣ ਇੱਥੇ ਸਵਾਲ ਉੱਠੇਗਾ ਵੀ ਕੀ ਕੀਰਤਨ ਨਾਲ ਮੁਕਤੀ ਨੀ? ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਨਿਰਵਾਣ ਕੀਰਤਨ ਗਾਵੋ ਕਰਤੇ ਘਰ ਨਿਮਕ ਸਿਮਰਤ ਜਿਤ ਛੂਟੈ। ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਜਿੱਥੇ ਕੀਰਤਨ ਹੋਵੇ ਉੱਥੇ ਨੇੜੇ ਕੋਈ ਨੀ ਆਉਂਦਾ। ਇੱਥੇ ਕਹਿਣ ਲੱਗੇ ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ। ਅਸਲ ਵਿੱਚ ਉਸ ਦੀ ਗੱਲ ਕਰਦੇ ਨੇ ਜਿਹਦੇ ਬਾਰੇ ਗੁਰੂ ਰਾਮਦਾਸ ਕਹਿੰਦੇ ਨੇ ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜਾ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ। ਕਿਆ ਚੀਜ਼ਾ ਹਰ ਕਰਤਾ ਸਭ ਕੀ ਜਾਣਦਾ। ਸਾਹਿਬ ਕਹਿਣ ਲੱਗੇ ਕਪਟ ਰੱਖ ਕੇ ਪੜਦਾ ਹੋਇਆ ਸ਼ਬਦ ਵੀ ਪਰਵਾਹ ਨਹੀਂ। ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਝ ਪਰੈ ਕੀਰ ਕੋਪੋਤ ਪੁਕਾਰ ਉਚਾਰੀ। ਕਹਿਣ ਲੱਗੇ ਨਾਵੇ ਦਾਦੁਰ। ਦਾਦੁਰ ਦਾ ਅਰਥ ਹੈ ਡੱਡੂ। ਜੇ ਨਾਉਣ ਨਾਲ ਰੱਬ ਖੁਸ਼ ਹੁੰਦਾ ਹੋਵੇ ਡੱਡੂ ਤੇ ਨਾ ਖੁਸ਼ ਹੋਵੇ। ਕਹਿਣ ਲੱਗੇ ਮੌਨ ਸੋ ਬ੍ਰਿਖ ਹੈ ਚੁੱਪ ਕਰਨ ਰੱਬ ਮਿਲਦਾ ਹੋਵੇ ਤੇ ਰੱਖ ਰੁੱਖ ਹਮੇਸ਼ਾ ਚੁੱਪ ਕੀਤਾ। ਹਜ਼ੂਰ ਨੇ ਅਗਲਾ ਬਚਨ ਕੀਤਾ ਕਹਿਣ ਲੱਗੇ ਬਾਂਦਰ ਜੰਗਲ ਬਾਂਸ ਬਨਾਰੀ। ਜੇ ਜੰਗਲ ਵਿੱਚ ਰਹਿਣ ਨਾਲ ਰੱਬ ਮਿਲਦਾ ਹੋਵੇ ਨੰਗੇ ਪਿੰਡੇ ਬਾਂਦਰ ਨੂੰ ਨਾ ਮਿਲ ਜਾਏ। ਹਜ਼ੂਰ ਜੀ ਕਹਿਣਾ ਕੀ ਚਾਹੁੰਦੇ ਹੋ? ਅਖੀਰ ਦੀ ਪੰਕਤੀ ਵਿੱਚ ਕਿਹਾ ਕਹਿਣ ਲੱਗੇ ਇੱਕ ਪ੍ਰੀਤ ਪ੍ਰਤੀਤ ਕੀ ਲੇਖ ਬਿਨਾ ਸਿੱਖ ਪੰਡਿਤ ਪੰਡਿਤ ਗਾਵਤ ਜਾਵਤ ਹਾਰੀ। ਜੇ ਹਿਰਦੇ ਵਿੱਚ ਪ੍ਰੀਤ ਤੇ ਪਿਆਰ ਨਹੀਂ ਹਿਰਦੇ ਵਿੱਚ ਬਿਰਤੀ ਕੁਝ ਹੋਰ ਉੱਤੋਂ ਗੁਰੂ ਨੂੰ ਕੁਝ ਹੋਰ ਕਹਿੰਦਾ ਤੇ ਤੇਰੇ ਇਹੋ ਜਿਹਾ ਪਖੰਡ ਕਰਨ ਨਾਲ ਗੁਰੂ ਕਦੀ ਰੀਝਦਾ ਨਹੀਂ। ਜਦੋਂ ਉਹ ਉੱਠ ਪਿਆ ਨਾ ਲਾਸ਼ ਤੋਂ ਤੇ ਫਿਰ ਸਿੱਖਾਂ ਨੂੰ ਤੇ ਧੁੱਚਰ ਚਾਹੀਦੀ ਹੈ ਨਾ। ਜਿਹਨੇ ਮੇਰੇ ਵਰਗੇ ਨੇ ਜਪਣਾ ਨੀ ਉਹਨੇ ਫਿਰ ਹੋਰ ਕਹਿਣ ਲੱਗਾ ਮਹਾਰਾਜ ਤੁਸੀਂ ਘੱਟੋ ਘੱਟ ਪਰਦਾ ਤੇ ਪਾਉਣਾ ਸੀ। ਜੇ ਅਸੀਂ ਪਖੰਡ ਕਰ ਲਿਆ ਤੁਸੀਂ ਪਰਦਾ ਪਾਉਣ ਵਾਲੇ ਹੋ। ਬੰਦਾ ਆਪਣੀ ਗਲਤੀ ਛੇਤੀ ਕੀਤੇ ਬਿਲਕੁਲ ਨਹੀਂ ਜੇ ਮੰਨਦਾ। ਗਲਤੀ ਮੰਨ ਲੈਣਾ ਵੀ ਇੱਕ ਰੱਬ ਦੀ ਕਿਰਪਾ ਜੀ, ਸਹੀ ਗੱਲ ਨੀ? ਬੰਦਾ ਮੰਨਦਾ ਹੀ ਨਹੀਂ। ਜਦੋਂ ਸਤਿਗੁਰੂ ਨੇ ਪ੍ਰਗਟ ਕੀਤਾ ਕਹਿਣ ਲੱਗੇ ਤੁਸੀਂ ਘੱਟੋ ਘੱਟ ਪਰਦੇ ਪਾਉਣ ਵਾਲੇ ਤੋਂ ਪਰਦੇ ਪਾ ਦਿੰਦੇ। ਤੁਸੀਂ ਲੋਕਾਂ ਨੂੰ ਕਹਿੰਦੇ ਹੋ ਦੇਖ ਕੇ ਅੰਧ ਚ ਕਿਰਨਾ, ਤੁਸੀਂ ਸਾਡੀ ਗੱਲ ਦੁਨੀਆਂ ਵਿੱਚ ਪ੍ਰਗਟ ਕਰ ਦਿੱਤੀ। ਹਜ਼ੂਰ ਨੇ ਇੱਕ ਗੱਲ ਕਹੀ ਕਹਿਣ ਲੱਗੇ ਸਿੱਖੋ ਚਿੱਤ ਨਹੀਂ ਸੀ ਮੇਰਾ ਕਰਦਾ ਤੁਹਾਡੇ ਪਾਜ ਨੂੰ ਉਗੇੜਾਂ, ਪਰ ਮੈਂ ਨਹੀਂ ਸਾਂ ਚਾਹੁੰਦਾ ਮੇਰੇ ਸਿੱਖਾਂ ਦਾ ਜੀਵਨ ਤਬਾਹ ਹੋ ਜਾਏ। ਜੇ ਤੁਹਾਨੂੰ ਨਾ ਰੋਕਦਾ ਤੇ ਤੁਸੀਂ ਘਰ ਜਾ ਕੇ ਕਹਿਣਾ ਸੀ ਜਿਉਂ ਜੇ ਅਸੀਂ ਉਹ ਜਿਹਾ ਗੁਰੂ, ਜੇ ਗੁਰੂ ਅੰਤਰਜਾਨੀ ਹੁੰਦਾ ਤੇ ਸਾਨੂੰ ਰੋਕ ਨਾ ਲੈਂਦਾ। ਕਹਿਣ ਲੱਗੇ ਤੁਹਾਡੇ ਸਿਰਦੇ ਭਰਮ ਵਿੱਚ ਪੈ ਜਾਣੇ ਸਨ, ਜੀਵਨ ਤਬਾਹ ਹੋਣੇ ਸਨ। ਮੈਂ ਇੰਨਾ ਕੁ ਦੱਸਣਾ ਚਾਹੁੰਦਾ ਸਾਂ ਗੁਰੂ ਵਿੱਚ ਤੇ ਤੁਹਾਡੇ ਵਿੱਚ ਬੜਾ ਅੰਤਰ ਜੀ। ਪਖੰਡ ਕਰਨ ਵਾਲਾ ਪਰਵਾਨ ਨਹੀਂ। ਸਤਿਗੁਰੂ ਕਹਿਣ ਲੱਗੇ ਉੱਤੋਂ ਅੱਖਾਂ ਮੀਚ ਕੇ ਸਿਜਦੇ ਕਰਨ ਨਾਲ ਕੋਈ ਲਾਭ ਨਹੀਂ ਜੇ ਅੰਦਰ ਵਾਲਾ ਕਿਰਦਾ ਗੁਰੂ ਚਰਨਾਂ ਵਿੱਚ ਨਹੀਂ ਜੋੜਦਾ। ਸਤਿਗੁਰੂ ਨੇ ਅੱਜ ਪਾਵਨ ਪਵਿੱਤਰ ਬਚਨ ਕੀਤੇ। ਹਜ਼ੂਰ ਦਾ ਪਵਿੱਤਰ ਇਹ ਸ਼ਬਦ ਹੈ, ਸਲੋਕ ਹੈ। ਮਹਾਰਾਜ ਕਹਿਣ ਲੱਗੇ ਕਿ ਹੇ ਭਾਈ ਸਿਆਮਲੰਗ ਮਧੁਰ ਮਾਨੁਖੇ ਅੰਗ। ਧਿਆਨ ਦੇਣਾ, ਸਿਆਮਲੰਗ ਦਾ ਅਰਥ ਹੁੰਦਾ ਸੋਹਣਾ, ਜਿਹਦਾ ਸਰੀਰ ਵੀ ਸੁੰਦਰ ਹੋਵੇ। ਮਧੁਰ, ਮਧੁਰ ਦਾ ਅਰਥ ਹੈ ਮਿੱਠਾ, ਮਿੱਠ ਬੋਲੜਾ ਵੀ ਹੋਵੇ, ਸੋਹਣਾ ਵੀ ਹੋਵੇ। ਮਾਨੁਖਿਅੰਗ, ਮਾਨੁਖਿਅੰਗ ਦਾ ਅਰਥ ਮਨੁੱਖ ਆਦਮੀ। ਸਿਆਮਲੰਗ ਮਧੁਰ ਮਨੁੱਖਿਅੰਗ, ਜੇ ਤਨ ਵੀ ਸੋਹਣਾ ਜ਼ਬਾਨ ਤੋਂ ਵੀ ਮਿੱਠਾ ਬੋਲਦਾ। ਤੇ ਹਜ਼ੂਰ ਜੀ ਫਿਰ ਅੱਗੇ ਬਚਨ ਕਰਦੇ ਨੇ ਰਿਤਿਅੰਗ ਭੂਮ ਵੈਰਨਾ, ਜੇ ਉਹਦੀ ਹਿਰਦੇ ਦੀ ਜ਼ਮੀਨ ਦੇ ਉੱਤੇ ਵੈਰ ਹੈ ਨਾ, ਜੋ ਵੈਰੀ ਵਾਲੀ ਬਿਰਤੀ ਨਾਲ ਹੁੰਦਾ, ਇਹੀ ਕਾਰਨ ਕਿ ਸਾਡੇ ਅੰਦਰ ਚਿੱਕਦੇ ਨਹੀਂ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਜੇ ਤੂੰ ਰੱਬ ਦੀ ਭਗਤੀ ਕਰਨਾ ਤੈਨੂੰ ਦੁੱਖ ਪਤਾ ਕਿਉਂ ਲੱਗਦਾ? ਦੁੱਖ ਇਸ ਕਰਕੇ ਲੱਗਦਾ ਤੇਰੇ ਹਿਰਦੇ ਦੀ ਜ਼ਮੀਨ ਤੇ ਵੈਰ ਦੇ ਬੀਜ ਬੀਜੇ ਨੇ। ਜਦੋਂ ਈਰਖਾ ਕਰਨਾ ਅੰਦਰ ਕਿੱਥੇ ਟਿਕਣਾ? ਚੇਤੇ ਰੱਖੋ ਮਿੱਤਰ ਦਾ ਮੋਹ ਤੇ ਵੈਰੀ ਦੀ ਈਰਖਾ ਦੋਨੋਂ ਨੀ ਜੇ ਅੰਦਰ ਟਿਕਣ ਦਿੰਦੇ। ਜਦੋਂ ਮਿੱਤਰ ਯਾਦ ਆਉਂਦਾ ਅੰਦਰੋਂ ਮੋਹ ਉੱਠਦਾ, ਜਦੋਂ ਵੈਰੀ ਯਾਦ ਆਉਂਦਾ ਤੇ ਗੁੱਸਾ ਆਉਂਦਾ। ਮੇਰਾ ਸਾਹਿਬ ਤਾਂ ਹੀ ਕਹਿੰਦਾ ਪਰਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਸਾਹਿਬ ਕਹਿਣ ਲੱਗੇ ਜਬ ਲਗ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਲ ਨਾ ਹੀ ਚੀਤ। ਜੇ ਰੰਗ ਵੀ ਸੋਹਣਾ ਹੋਵੇ, ਜ਼ਬਾਨ ਵੀ ਮਿੱਠੀ ਹੋਵੇ ਤੇ ਫਿਰ ਹਿਰਦੇ ਵਿੱਚ ਵੈਰ ਹੋਵੇ ਤੇ ਫਿਰ ਉਹਦਾ ਲਾਭ ਕੀ? ਸਤਿਗੁਰੂ ਕੀ ਬਾਣੀ ਵਿੱਚ ਇੱਕ ਬਚਨ ਆਉਂਦਾ ਫਰੀਦਾ ਮਨ ਮੈਦਾਨ ਕਰ। ਆ ਜਿਹੜਾ ਮਨ ਉੱਚਾ ਨੀਵਾਂ ਬਣਿਆ ਇਹਨੂੰ ਪੱਧਰਾ ਕਰ ਦੇ। ਟੋਏ ਟਿੱਬੇ ਲਾਹੇ, ਆ ਜਿਹੜੇ ਉੱਚੇ ਨੀਵੇਂ ਟੋਏ ਟਿੱਬੇ ਨੇ ਉਹਨਾਂ ਨੂੰ ਦੂਰ ਕਰ ਜੇ ਪ੍ਰਭੂ ਨੂੰ ਪਾਣੀ। ਸ਼ਿਆਮਲੰਗ ਮਧੁਰ ਮਨੁੱਖਿਅੰਗ, ਸਾਹਿਬ ਕਹਿਣ ਲੱਗੇ ਰਿਤਿਅੰਗ ਭੂਮ ਵੈਰਨੇ, ਜੇ ਹਿਰਦੇ ਦੀ ਜ਼ਮੀਨ ਵਿੱਚ ਵੈਰ ਹੈ। ਨਵੰਤ ਹੋਵੰਤ ਮਿੱਥਿਆ, ਨਿਵੰਤ ਦਰ ਤੇ ਮੱਥਾ ਟੇਕਣਾ। ਜੇ ਆਪਾਂ ਕਿਸੇ ਨਾਲ ਕਮਾਨੇ ਆ ਅੰਦਰੋਂ ਦੁਸ਼ਮਣੀ ਤੇ ਉੱਤੋਂ ਟੇਕਨੇ ਆ ਮੱਥੇ, ਸਾਹਿਬ ਕਹਿਣ ਲੱਗੇ ਬਿਲਕੁਲ ਝੂਠ ਹੈ। ਨਵੰਤ ਹੋਵੰਤ ਮਿੱਥਿਆ, ਇਹ ਸੱਚ ਨਹੀਂ ਝੂਠ ਹੈ। ਤੇ ਜਿਹੜੇ ਰੱਬ ਦੇ ਸੰਤ ਨੇ ਨਾ, ਚੇਤਨੰਗ ਸੰਤ ਸਵਜਣੇ, ਬੰਦਗੀ ਕਰਨ ਵਾਲੇ ਬੜੇ ਚਤੰਨ ਰਹਿੰਦੇ ਨੇ। ਉਹ ਇਹੋ ਜਿਹੇ ਪਖੰਡੀਆਂ ਨੂੰ ਕਦੀ ਨੇੜੇ ਫਟਕ ਨਹੀਂ ਦਿੰਦੇ, ਉਹ ਬੜੇ ਸੁਚੇਤ ਨੇ ਜਿਹੜੇ ਰੱਬ ਦੀ ਬੰਦਗੀ ਇਬਾਦਤ ਕਰਦੇ ਨੇ। ਚੇਤੇ ਰੱਖਿਓ ਪ੍ਰੇਮ ਵਿੱਚ ਭਿੱਜੇ ਨੇ, ਪ੍ਰੇਮ ਵਿੱਚ ਗੁੜਿੰਦ ਨੇ, ਉਹਨਾਂ ਅੰਦਰ ਪਖੰਡ ਤੇ ਦੰਭ ਨਹੀਂ। ਤੇ ਕਈ ਵਾਰੀ ਸਤਿਗੁਰੂ ਕੀ ਬਾਣੀ ਪੜ੍ਹਨ ਇਹੋ ਜਿਹਾ ਬਚਨ ਆਉਂਦੇ ਨੇ, ਪ੍ਰਤੀਤ ਤੋਂ ਬਿਨਾਂ ਅੱਖਾਂ ਮੀਤੀ ਜਾਣੀਆਂ, ਐਵੇਂ ਪਖੰਡ ਕਰਨਾ। ਸਾਹਿਬ ਕਹਿੰਦੇ ਨੇ ਜੋ ਦਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਤ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਇਹ ਹੰਕਾਰ ਦੇ ਟੁੱਟਦਿਆਂ ਕੋਈ ਪਤਾ ਲੱਗਦਾ? ਸਾਹਿਬ ਕਹਿਣ ਲੱਗੇ ਉਹ ਜਿਹਾ ਝੁਕਣਾ ਵਿਅਰਥ। ਅਗਲੇ ਸ਼ਲੋਕ ਵਿੱਚ ਸਾਹਿਬ ਨੇ ਬਚਨ ਕੀਤਾ, ਅਚੇਤ ਮੂੜਾ ਨਾ ਜਾਣੰਤ, ਅਚੇਤ ਦਰ ਤੇ ਜਿਹਨੂੰ ਸਮਝ ਕੋਈ ਨਹੀਂ, ਮੂੜਾ ਦਰ ਤੇ ਮੂਰਖ। ਕਹਿਣ ਲੱਗੇ ਉਹ ਮੂਰਖ ਚੰਚਲ ਬਿਰਤੀ ਵਾਲੇ ਜੀਵ ਤੂੰ ਨਹੀਂ ਜਾਣਦਾ, ਘਟੰਤ ਸਾਥਾ ਨਿਤ ਪ੍ਰਤੇ, ਤੇਰੇ ਜਿਹੜੇ ਸਵਾਸ ਨੇ ਇੱਕ ਇੱਕ ਕਰਕੇ ਰੋਜ਼ ਘੱਟਦੇ ਪਏ ਨੇ। ਸਤਿਗੁਰੂ ਨੇ ਬਾਣੀ ਵਿੱਚ ਬੜੇ ਪਿਆਰੀ ਐਗਜ਼ਾਮਪਲ ਦਿੱਤੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ। ਕਹਿਣ ਲੱਗੇ ਮਿੱਟੀ ਦਾ ਇੱਕ ਘੜਾ ਹੈ, ਉਹਦੇ ਵਿੱਚ ਪਾਇਆ ਪਾਣੀ, ਤੇ ਜਿੱਦਣ ਪਾਣੀ ਪਾਇਆ ਨਾ ਉਦਣ ਕਿਸੇ ਨੇ ਮਾੜੀ ਜਿਹੀ ਠੋਕਰ ਮਾਰ ਕੇ ਉਹਦੇ ਅੰਦਰ ਤੇੜ ਪੈਦਾ ਕਰ ਦਿੱਤੀ, ਤੇੜ ਆ ਗਈ। ਸਾਹਿਬ ਕਹਿਣ ਲੱਗੇ ਹੁਣ ਮਿੱਟੀ ਦੇ ਘੜੇ ਵਿੱਚੋਂ ਜਿਹੜਾ ਪਾਣੀ ਹੈ ਨਾ ਬੂੰਦ ਬੂੰਦ ਕਰਕੇ ਸਿਮਦਾ, ਤੇ ਉਸ ਘੜੇ ਦਾ ਕਿੰਨਾ ਕੁ ਭਰੋਸਾ ਹੈ ਜਿਹਦੇ ਅੰਦਰ ਬਣਦਿਆਂ ਸਾਰੀ ਤੇੜ ਆ ਗਈ, ਕਿੰਨੇ ਕੁ ਦਿਨ ਭਰਿਆ ਰਹੇਗਾ। ਇੱਕ ਦਿਨ ਐਸਾ ਆਉਣਾ ਜਿੱਦਣ ਟੁੱਟ ਗਿਆ, ਉਹਨਾਂ ਠੀਕਰੀਆਂ ਨੂੰ ਚੁੱਕ ਕੇ ਪਰਿਵਾਰ ਦੇ ਲੋਕਾਂ ਨੇ ਬਾਹਰ ਸਟਾਉਣਾ। ਸਾਹਿਬ ਕਹਿਣ ਲੱਗੇ ਇਹ ਹੀ ਇੱਕ ਪਾਣੀ ਦਾ ਘੜਾ ਹੈ ਹੀ ਕੱਚਾ, ਤੇ ਜਿੱਦਣ ਦਾ ਜਨਮ ਹੋਇਆ ਤੇੜ ਉਦਣ ਦੀ ਆ ਗਈ ਹੈ। ਇੱਕ ਇੱਕ ਸਵਾਸ ਕਰਕੇ ਸਵਾਸਾਂ ਰੂਪੀ ਪਾਣੀ ਬਾਹਰ ਨਿਕਲਦਾ, ਪਰ ਤੈਨੂੰ ਸਮਝ ਨਹੀਂ ਪੈਂਦੀ ਵੀ ਤੇਰੇ ਸਵਾਸ ਕੱਢਦੇ ਪਏ। ਸਾਹਿਬ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ, ਨਿਤ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜੋ ਪਾਣੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਸਮਾਂ ਆ ਰਿਹਾ, ਦਿਨ ਤੇ ਪੈਰ ਪੈਰ ਤੇ ਘਰੀਆਂ, ਆਪ ਘਟੈ ਤਨ ਖੀਜੈ, ਕਾਲ ਅਹੇਰੀ ਫਿਰੈ, ਬਦਕ ਜੋ ਕਹੋ ਕਵਨ ਵਿਦ ਕੀਜੈ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤਬੰਤਾ ਕਹੋ ਕਹੁ ਹੈ ਕਾਂਕਾ। ਬਿਲਕੁਲ ਨੇੜੇ ਆ ਰਹੀ ਇੱਕ ਇੱਕ ਸਵਾਸ ਤੇਰਾ ਜਿਹੜਾ ਘੱਟਦਾ ਪਿਆ। ਹੁਣ ਕਈ ਵਾਰੀ ਸਤਿਗੁਰੂ ਕੀ ਬਾਣੀ ਪੜ੍ਹਦੇ ਆ ਉਹ ਜੇ ਬਚਨ ਮਿਲਦੇ ਨੇ। ਸਾਹਿਬ ਕਹਿੰਦੇ ਨੇ ਸਾਡੇ ਹਰ ਇੱਕ ਸਵਾਸ ਵਿੱਚ ਮੌਤ ਹੈ ਤੇ ਸਾਡੇ ਹਰ ਸਵਾਸ ਦੇ ਵਿੱਚ ਜਨਮ ਹੈ। ਜਿਹੜੇ ਅਸੀਂ ਸਵਾਸ ਲੈਂਦੇ ਹਾਂ ਨਾ, ਇਹ ਹਰ ਇੱਕ ਸਵਾਸ ਵਿੱਚ ਮੌਤ ਦਾ ਸੰਦੇਸ਼ ਦੇ। ਇਹੀ ਕਾਰਨ ਜਦੋਂ ਬੱਚੇ ਦਾ ਜਨਮ ਹੁੰਦਾ ਇਹ ਰੋਏ ਨਾ, ਤੇ ਲੋਕ ਕਹਿੰਦੇ ਨੇ ਕਿਉਂ ਨਹੀਂ ਰੋਇਆ, ਇਹਨੂੰ ਰੋਣਾ ਚਾਹੀਦਾ ਸੀ। ਅਸਲ ਵਿੱਚ ਰੋਣ ਦਾ ਭਾਵ ਇਹ ਸਵਾਸ ਲੈਂਦਾ ਬਾਹਰੋਂ। ਇਹੀ ਕਾਰਨ ਜਦੋਂ ਕੋਈ ਬੰਦਾ ਬਿਮਾਰ ਹੋਵੇ ਤੇ ਬਚ ਜਾ, ਆਪਾਂ ਕਹਿੰਦੇ ਹਾਂ ਰੱਬ ਨੇ ਇਹਦੇ ਸਵਾਸ ਸਾਹ ਪਾ ਦਿੱਤੇ ਨੇ। ਤੇ ਚੇਤੇ ਰੱਖੋ ਜਿੱਦਣ ਮੌਤ ਹੋਵੇ ਕਦੀ ਨਹੀਂ ਕਹਿੰਦੇ ਸਾਸ ਪਾ ਦਿੱਤੇ, ਕਹਿਣ ਲੱਗੇ ਇਹਦੇ ਸਾਹ ਨਿਕਲ ਗਏ, ਪ੍ਰਾਣ ਨਿਕਲ ਗਏ ਨੇ। ਇਹਦਾ ਮਤਲਬ ਕੁਝ ਜੋ ਅਦੋਂ ਅੰਦਰੋਂ ਨਿਕਲਦਾ, ਅੰਦਰੋਂ ਕੁਝ ਨਿਕਲਣਾ ਮੌਤ ਹੈ, ਬਾਹਰੋਂ ਕੁਝ ਅੰਦਰ ਆਉਣਾ ਉਹ ਜਨਮ ਹੈ, ਉਹ ਜੀਵਨ ਹੈ। ਇਹੀ ਕਾਰਨ ਜਦੋਂ ਅਸੀਂ ਸਵਾਸ ਲੈਂਦੇ ਹਾਂ, ਇੱਕ ਸਵਾਸ ਬਾਹਰ ਨਿਕਲਦਾ, ਦੂਸਰੇ ਨੂੰ ਅੰਦਰ ਗ੍ਰਹਿਣ ਕਰਨੇ ਹਾਂ। ਤੇ ਚੇਤੇ ਰੱਖੀ ਗੁਰੂ ਕੇ ਸਿੱਖਾ, ਜਦੋਂ ਸਵਾਸ ਅੰਦਰ ਜਾਂਦਾ ਉਦੋਂ ਜੀਵਨ ਹੈ, ਤੇ ਜਦੋਂ ਸਵਾਸ ਬਾਹਰ ਨਿਕਲਦਾ ਉਦੋਂ ਮੌਤ ਹੈ। ਕਿਉਂਕਿ ਇਹਨਾਂ ਬਾਹਰ ਨਿਕਲਦੇ ਹੋਏ ਸਵਾਸਾਂ ਦੀ ਲੜੀ ਵਿੱਚ ਉਹ ਵੀ ਸਵਾਸ ਨੇੜੇ ਆ ਰਿਹਾ, ਜਿਹਨੇ ਇੱਕ ਵਾਰੀ ਨਿਕਲ ਜਾਣਾ ਪਰਤ ਕੇ ਅੰਦਰ ਆਉਣਾ। ਸਤਿਗੁਰੂ ਤਾਂ ਹੀ ਬਾਣੀ ਵਿੱਚ ਕਹਿੰਦੇ ਨੇ ਹਰ ਜਪਦਿਆਂ ਖਿਲ ਢਿਲ ਨਾ ਕੀਜੀ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਕੀ ਭਰੋਸਾ ਪਰਤ ਕੇ ਮੈਂ ਅੰਦਰ ਆਉਣਾ ਵੀ ਹੈ ਕਿ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਪਿਆਰੇ ਸਜੰਤ ਮਹਾ ਸੁੰਦਰੀ ਕਾਇਆ, ਸਜੰਤ ਦਰ ਤੇ ਛਿੱਜ ਜਾਣਾ। ਆਹ ਜਿਹੜਾ ਸੁੰਦਰ ਸਰੀਰ ਹੈ ਨਾ ਕਾਇਆ, ਇਹਨੇ ਇੱਕ ਦਿਨ ਛਿੱਜ ਜਾਣਾ, ਇਹਨੇ ਬਰਬਾਦ ਹੋ ਜਾਣਾ। ਤੇ ਸਾਹਿਬ ਕਹਿਣ ਲੱਗੇ ਕਾਲ ਕੰਨਿਆ ਗ੍ਰਾਸਤ, ਆ ਮੌਤ ਜਿਹੜੀ ਹੈ ਨਾ ਇਹ ਮਾਨੋ ਇੱਕ ਕੰਨਿਆ ਬਣ ਕੇ ਤੇਰੇ ਸਰੀਰ ਨੂੰ ਖਾਂਦੀ ਪਈ। ਇਸ ਸਰੀਰ ਨੇ ਇੱਕ ਦਿਨ ਬਿਣਸ ਜਾਣਾ। ਹਜ਼ੂਰ ਕਹਿਣ ਲੱਗੇ ਰਚੰਤ ਪੁਰਖ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਵਿਨੋਦ, ਪਰ ਪਰਿਵਾਰ ਦੀ ਲੀਲਾ ਵਿੱਚ ਪਰਿਵਾਰ ਦੇ ਮੋਹ ਵਿੱਚ ਖਟਤੇ, ਤੇ ਇਸ ਆਸ ਨੇ ਨਿਭਣਾ ਨਹੀਂ। ਪਰਮੰਤ ਪਰਮੰਤ ਬੋ ਜਨਮ ਹਾਰਿਓ, ਸ਼ਰਨ ਨਾਨਕ ਕਰੁਣਾ ਮੈਂ, ਕਈ ਜਨਮ ਭਟਕ ਕੇ ਆਇਆ ਤੇ ਹੁਣ ਵੀ ਸਵਾਸਾਂ ਦਾ ਕੋਈ ਪਤਾ ਨਹੀਂ, ਕਿਹੜੇ ਵੇਲੇ ਮੌਤ ਦਾ ਡੰਕਾ ਆ ਵੱਜਣਾ, ਤੂੰ ਕਿਉਂ ਨਹੀਂ ਸੁਚੇਤ ਹੁੰਦਾ। ਹੁਣ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ, ਅਸੀਂ ਉਹਨਾਂ ਨੂੰ ਸਰਮਤ ਸਮਰੱਥ ਪ੍ਰਭੂ ਰੂਪ ਮੰਨੇ। ਸਤਿਗੁਰੂ ਦਾ ਇੱਕ ਬਚਨ ਹੁੰਦਾ ਤਿਲੰਗ ਰਾਗ ਦਾ ਪਹਿਲਾ ਸ਼ਬਦ, ਮਹਾਰਾਜ ਕਹਿੰਦੇ ਦੁਨੀਆਂ ਦੇ ਲੋਕੋ ਪਤਾ ਨਹੀਂ ਤੁਸੀਂ ਕਿਵੇਂ ਆਰਾਮ ਕਰਦੇ ਹੋ। ਕਹਿੰਦੇ ਨੇ ਮੈਂ ਜਦੋਂ ਆਪਣੇ ਸਿਰ ਦੇ ਕੇਸ ਵਾਹਨਾ ਵਾ ਨਾ, ਤੇ ਅੰਜ ਲੱਗਦਾ ਮੇਰੇ ਸਿਰ ਦੇ ਕੇਸਾਂ ਨੂੰ ਮੌਤ ਨੇ ਪਕੜਿਆ, ਕੀ ਪਤਾ ਕਿ ਕਿਹੜੀ ਘੜੀ ਕੇਸਾਂ ਤੋਂ ਪਕੜ ਕੇ ਮੌਤ ਨੇ ਆਪਣੇ ਨਾਲ ਲੈ ਜਾਣ। ਇੰਨੀ ਕੁ ਨੇੜੇ ਮੌਤ? ਸਾਹਿਬ ਕਹਿੰਦੇ ਨੇ ਯਕ ਅਰਸ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਦੇ ਐਬ ਪਰਵਤਗਾਰ, ਦੁਨੀਆ ਮੁਕਾਮੇ ਪਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਵੇ ਅਜ਼ਰਾਇਲ ਗ੍ਰਫਤਾਰ, ਮਮ ਸਾਰੇ ਦਰ ਤੇ ਮੇਰਾ ਸਿਰ, ਮੂਵੇ ਦਰ ਤੇ ਮਰਨਾ ਨਹੀਂ ਤੇ ਮੂਵੇ ਦਰ ਤੇ ਕੇਸ, ਭਾਈ ਨੰਦ ਲਾਲ ਨੇ ਵੀ ਇਹ ਸ਼ਬਦ ਵਰਤਿਆ, ਦੂ ਦੁਨੀਆਂ ਦਰਕ ਮੰਦੇ ਆਪੁਰੀ ਰੁਖਸਾਰ ਮ ਹਰ ਦੋ ਆਲਮ ਕੀਮਤੇ ਯਕਤਾਰ ਮੂਵੇ ਯਾਰ ਮੂਏ ਦਰ ਕੇਸ। ਕਹਿਣ ਲੱਗੇ ਮਮ ਸਰ ਮੂਵੇ ਅਜ਼ਰਾਇਲ ਗ੍ਰਫਤ ਹੈ, ਮੇਰੇ ਸਿਰ ਦੇ ਕੇਸਾਂ ਨੂੰ ਮੌਤ ਨੇ ਪਕੜਿਆ, ਕੀ ਪਤਾ ਉਹਨੇ ਕਿੰਨੇ ਲੈ ਜਾਣਾ। ਇਹ ਮੇਰੇ ਮਨਾ ਤੂੰ ਅਜੇ ਵੀ ਰੱਬ ਨਾਲ ਨੀ ਜੁੜਦਾ। ਸਾਧ ਸੰਗਤ ਆਓ, ਆਪਾਂ ਵੀ ਗੁਰਦੇਵ ਦੇ ਚਰਨਾਂ ਨੂੰ ਜੁੜੀਏ, ਨਾਮ ਵੀ ਜੁੜੀਏ। ਕਈ ਜਨਮ ਭੱਜ ਕੇ ਆਏ ਹਾਂ, ਸਾਹਿਬ ਕਹਿੰਦੇ ਉਸ ਕਰੁਣਾਮਈ ਪ੍ਰਭੂ ਦੇ ਚਰਨਾਂ ਵਿੱਚ ਜੁੜ ਜਾ, ਪਰ ਪਖੰਡ ਕਰਕੇ ਨਹੀਂ, ਬਾਹਰੋਂ ਦੰਭ ਕਰਕੇ ਨਹੀਂ, ਖਿਰਦੇ ਵਿੱਚ ਨਾਮ ਨੂੰ ਵਿਸਾਲੀਏ। ਤੇ ਬਾਹਰੋਂ ਜੇ ਪਖੰਡ ਕਰਦੇ ਰਹੇ ਤੇ ਗੁਰੂ ਕਲਗੀ ਵਾਲਾ ਸਾਡੇ ਨੂੰ ਵੀ ਦੇਖ ਸਕੇਗਾ ਕਿ ਉੱਤੋਂ ਸ਼ਬਦ ਪੜ੍ਹਦੇ ਨੇ ਕਿ ਹਿਰਦੇ ਵਿੱਚੋਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਕਾਸ਼ ਸ਼ਲੋਕ ਹੋ ਗਏ ਨੇ, 6 ਸ਼ਲੋਕ ਹੋਰ ਰਹਿੰਦੇ ਨੇ। ਸ਼ਨਿਚਰਵਾਰ ਤੇ ਕਿਹ ਸਮਾਪਤੀ ਕਰਨੀ ਹੈ ਕਿ ਕਈ ਗੁਰਮੁਖ ਪਿਆਰਿਆਂ ਨੇ ਕਿਹਾ ਸੀ ਵੀ ਬਾਬਾ ਬੁੱਢਾ ਜੀ ਦੇ ਜੀਵਨ ਸੰਬੰਧੀ ਸਾਧ ਸੰਗਤ ਉਹ ਐਤਵਾਰ ਦੀ ਜਿਹੜੀ ਇਸ ਅਸਥਾਨ ਤੇ ਐਤਵਾਰ ਦੀ ਆਖਰੀ ਕਥਾ, ਐਤਵਾਰ ਨੂੰ ਬਾਬਾ ਬੁੱਢਾ ਜੀ ਦੇ ਜੀਵਨ ਸੰਬੰਧੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।